साहिब जियो हम मैले तुम उजल करते हम निर्गुण तू दाता हम मूरख तुम चतुर सयाने तू सर्व कला का ज्ञाता मादो हम ऐसे तू ऐसा हम पापी तुम पाप खंडन नीको ठाकुर देशा कहो कबीर मेरे माधवा तू सर्वव्यापी तुम संसार नाही दयाल मोहे संसार पापी तुम संसार नाही दयाल मोहे संसार पापी सतनाम धनवाखे गुरु साहिब जियो इनी लोयनी देख दया केती चल गई फरीदा लोकां आपो अपनी मैं आपनी पई इन्नी लोयनी देख दया केती चल गई फरीदा लोकां आपो आपनी मैं आपनी पई वाहे गुरु जी का खालसा वाहे गुरु जी की फतेह। साहिब श्री गुरु ग्रंथ साहिब सच्चे पातशाह जी दी पावन पवित्र चरण शरण विच शोभायमान गुरु सवारे सत संगी जनो बाबा फरीद साहब जी उन्हां दी मुबारक रचना तो उच्चारण कीते हुए 94 नंबर जो श्लोक है इस दा पाठ आप जी ने आज श्रवण कीता है। बाबा फरीद साहब ने इस श्लोक विच दो तुकां विच दो ही सानू गल्लां बड़ी भावना नाल ते अंदर नू जगाण वास्ते समझाइयां ने। पहला बचन तां बाबा फरीद साहब दा एक है, अपना निजी तजर्बा के इन्हां अखां नाल वेखदियां पता नहीं कितने को लोग मौत वाले पासे नू चले गए ने। पर दूसरे श्लोक विच यह कहा कि यह देखण दे बावजूद भी आम संसार दे लोक इसे चिंता विच ही जिंदगी कढ़ी जा रहे ने कि मेरे मरण तो बाद मेरे बच्चियां दा मेरी इस धन दौलत पूंजी दा मेरे काम धंधे दा कौन वारस ते कौन चलाएगा। बाबा जी कह रहे ने लोक मरण तो बाद भी घर दे धंधियां दी चिंता करदे ने ते मैनू जिउंदिया ए चिंता लगी है कि इस मरण तो बाद रब वाले पासे किवें मैं जा सकांगा, उत्थे केड़ा मुख लै के दरगाह भी जाऊंगा। आओ धन श्री गुरु ग्रंथ साहिब जी दी पवित्र बाणी विच्चों और अज सतगुरु दशमेश पिता जी दे सत्कार योग माता जी और दोनों छोटे साहबजादियां दी शहादत दा दिन है। भावा गुरु घर विखे साहबजादियां दी शहादत नाल संबंधित श्री अखंड पाठ साहब अज प्रारंभ ने। परसों दे दीवान भी शहादत नू समर्पित ने, पर फिर भी आपां संखेप जिहा उन्हां नू शरदा दे फुल भावना नाल भेट कर सकीए। आप साध संगत जी बख्शो आसीस इस बचन दी और अज दे इतिहासिक दिन दी संखेप जी विचार हो सके। कोई भी रचना हजूर दी बख्शिश तो वांझी ना रखे। प्यार अदब नाल उचारण करो जी सतनाम श्री वाहे गुरु जी, करो बख्शिश फिर उचारण करो जी सतनाम श्री वाहे गुरु जी। बाबा फरीद साहब जी ने अज दे इस श्लोक दी प्रारंभता करदे हुए पहली तुक विच ए समझाया इन्नी लोयनी देखदियां केती चल गई। इन्नी दा अखरी अर्थ है आ दो अखां, लोयनी दा अर्थ अखां। इन्हां दो अखां नल वेखदियां होया केती चल गई, पता नहीं किन्नी कु दुनिया इस संसार तो कूच कर चुकी है। गुरु ग्रंथ साहिब जी दी बाणी ने जदों मौत दी ਜਾਂ ਅੰਤ ਦੀ ਗੱਲ ਕੀਤੀ, ਇਹਦਾ ਮਤਲਬ ਇਹ ਨਹੀਂ ਕਿ ਇਨਸਾਨ ਨੂੰ ਨਿਰਾਸ਼ਤਾ ਵੱਲ ਲੈ ਗਏ, ਕਿਉਂਕਿ ਜੇ ਇਨਸਾਨ ਮੌਤ ਨੂੰ ਭੁੱਲੀ ਰਹੇਗਾ ਕਿ ਮੌਤ ਨੇ ਫਿਰ ਇਸ ਦੇ ਨਜ਼ਦੀਕ ਨਹੀਂ ਆਉਣਾ, ਸਤਿਗੁਰੂ ਜੋ ਕੁਝ ਇਹਦੀ ਜ਼ਿੰਦਗੀ ਵਿੱਚ ਕਿਸੇ ਸਵਾਸ ਵਿੱਚ ਕਿਸ ਘੜੀ ਤੇ ਕਿਸੇ ਵਕਤ ਤੇ ਕਿਸੇ ਥਾਂ ਤੇ ਵਾਪਰ ਸਕਦਾ, ਉਸ ਤੋਂ ਉਹਨੂੰ ਸੁਚੇਤ ਪੈ ਕਰਾਉਂਦੇ ਨੇ ਕਿ ਕੱਲ ਦਾ ਦੇ ਤੇਰੇ ਵਾਸਤੇ ਦਿਨ ਚੜ੍ਹੇ, ਉਹ ਤੂੰ ਕਹਿ ਮੈਂ ਕੱਲ ਦੇ ਇਹ ਕੰਮ ਕਰਾਂਗੇ, ਉਹ ਝੂਠ ਹੋ ਸਕਦਾ, ਕੱਲ ਦਾ ਦਿਨ ਤੇਰੇ ਵਾਸਤੇ ਮੌਤ ਦੀ ਸੱਚਾਈ ਬਣ ਸਕਦਾ ਹੈ। ਮੌਤ ਸੱਚਾਈ ਹੈ। ਇਹਨਾਂ ਅੱਖਾਂ ਨਾਲ ਵੇਖਦਿਆਂ ਕਿਤਨੇ ਕੁ ਚਲੇ ਗਏ ਅਸੀਂ ਬਾਣੀ ਚੋਂ ਦੇਖੀਏ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਪਹਿਲਾ ਬਚਨ ਕੀ ਬਾਬਾ ਫਰੀਦ ਸਾਹਿਬ ਦਾ ਹੈ। ਉਹਨਾਂ ਨੇ ਇੱਕ ਆਪਣੀ ਰਚਨਾ ਵਿੱਚ ਆਪਣੇ ਪਰਿਵਾਰ ਤੋਂ ਗੱਲ ਸ਼ੁਰੂ ਕੀਤੀ। ਆਪਾਂ ਇੱਥੋਂ ਅੱਗੇ ਥੋੜਾ ਜਿਹਾ ਤੁਰਾਂਗੇ ਕਿ ਪਹਿਲਾਂ ਆਪਣੇ ਖੂਨ ਦੇ ਰਿਸ਼ਤੇ ਤੋਂ ਸ਼ੁਰੂ ਹੋਈਏ, ਫਿਰ ਆਪਣੇ ਮਿੱਤਰਾਂ ਸੱਜਣਾ ਵੱਲ ਝਾਤੀ ਮਾਰੀਏ, ਫਿਰ ਆਪਣੇ ਸਮਾਜ ਤੇ ਆਪਣੇ ਸ਼ਹਿਰ ਵੀ ਝਾਤੀ ਮਾਰੀਏ, ਤੇ ਫਿਰ ਦੁਨੀਆਂ ਦਾ ਇਤਿਹਾਸ ਪੜ੍ਹ ਕੇ ਦੇਖੀਏ ਕਿ ਕਿਤਨੇ ਕੁ ਲੋਕ ਵੱਡੀ ਤਾਕਤ ਵਾਲੇ ਇੱਥੋਂ ਕੂਚ ਕਰ ਚੁੱਕੇ। ਬਾਬਾ ਜੀ ਨੇ ਆਪਣੇ ਪਰਿਵਾਰ ਤੋਂ ਗੱਲ ਸ਼ੁਰੂ ਕੀਤੀ ਤੇ ਉਹਨਾਂ ਪਹਿਲਾ ਬਚਨ ਆਪਣੀ ਰਚਨਾ ਚ ਇੰਨੀ ਲੋਇਣੀ ਦੀ ਵਿਆਖਿਆ ਵਾਸਤੇ ਅੱਜ ਬਖਸ਼ਿਆ। ਕਹਿੰਦੇ ਨੇ ਇਨਸਾਨ ਦਾ ਸਭ ਤੋਂ ਪਹਿਲਾ ਸੰਬੰਧ ਇਸ ਸੰਸਾਰ ਵਿੱਚ ਆਪਣੇ ਮਾਪਿਆਂ ਦੇ ਨਾਲ ਹੈ। ਪਿਤਾ ਔਰ ਮਾਤਾ ਦਾ ਸੁਮੇਲ, ਇਸ ਵਿੱਚੋਂ ਇਸ ਵਜੂਦ ਦੀ ਉਤਪਤੀ ਹੋਈ ਹੈ, ਇਹ ਤਨ ਬਣੇ ਤੇ ਇਹਨੂੰ ਗੁਰੂ ਜੀ ਨੇ ਬਾਣੀ ਵਿੱਚ ਕਿਹਾ ਕਿ ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਇਹ ਸਰੀਰ ਬਣਿਆ ਸੁਮੇਲ ਨਾਲ, ਪਰ ਸਭ ਤੋਂ ਨਜ਼ਦੀਕ ਹੈ ਮਾਂ ਔਰ ਪਿਤਾ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਇਹਨਾਂ ਅੱਖਾਂ ਨਾਲ ਦੇਖਿਆ ਕਿ ਮਾਂ ਨੇ ਆਪਣੀ ਗੋਦ ਚੋਂ ਜਨਮ ਦੇਣ ਤੋਂ ਬਾਅਦ ਆਪਣਾ ਆਪ ਵਾਰ ਕੇ ਬੱਚੇ ਨੂੰ ਪਾਲਿਆ, ਆਪ ਦੁੱਖ ਹੰਡਾਇਆ ਪਰ ਯਤਨ ਕੀਤਾ ਇਹਨੂੰ ਸੁੱਖ, ਇਹਨੂੰ ਖੁਰਾਕ, ਇਹਨੂੰ ਪੁਸ਼ਾਕ, ਇਹਦੀ ਤਾਲੀਮ ਮੈਂ ਚੰਗੀ ਤੋਂ ਚੰਗੀ ਦਵਾ ਸਕਾਂ। ਤੇ ਪਿਤਾ ਨੇ ਹਰ ਯਤਨ ਕੀਤਾ ਕਿ ਮੇਰਾ ਬੱਚਾ ਜ਼ਿੰਦਗੀ ਦੇ ਹਰ ਮੁਕਾਮ ਵਿੱਚ ਸਫਲ ਹੋਵੇ। ਪਰ ਕਹਿੰਦੇ ਨੇ ਜਿਹੜੇ ਮਾਪੇ ਇੱਕ ਅੱਖਾਂ ਤੋਂ ਇੱਕ ਪਲ ਵੀ ਬੱਚੇ ਨੂੰ ਦੂਰ ਨਹੀਂ ਕਰਦੇ, ਪਰ ਮੌਤ ਆਉਂਦੀ ਏ ਜਿਹੜੀ ਮਾਪਿਆਂ ਨੂੰ ਬੱਚੇ ਤੋਂ ਸਦਾ ਲਈ ਦੂਰ ਕਰ ਜਾਂਦੀ ਹੈ। ਇੰਨੀ ਲੋਇਣੀ ਦੇਖਦਿਆਂ ਸਿਰਫ ਇਸ ਪ੍ਰਕਰਨ ਵਿੱਚ ਰਹਿ ਕੇ, ਮਾਪੇ ਇੱਕ ਪਲ ਬੱਚੇ ਨੂੰ ਅੱਖਾਂ ਤੋਂ ਦੂਰ ਨਹੀਂ ਚਾਹੁੰਦੇ, ਪਰ ਮੌਤ ਮਾਪਿਆਂ ਨੂੰ ਸਦੀਵ ਕਾਲ ਦੂਰ ਕਰ ਜਾਂਦੀ ਏ। ਤੇ ਬਾਬਾ ਫਰੀਦ ਸਾਹਿਬ ਨੇ ਕਿਹਾ ਉਹ ਮੇਰੇ ਮਨਾ, ਦੂਜਿਆਂ ਦੀ ਗੱਲ ਛੱਡ ਕਿ ਤੂੰ ਅੱਖਾਂ ਨਾਲ ਦੇਖਿਆ ਗਵਾਂਢੀ ਚਲਾ ਗਿਆ, ਮਿੱਤਰ ਚਲਾ ਗਿਆ, ਤੂੰ ਆਪਣੇ ਘਰ ਤੋਂ ਗੱਲ ਸ਼ੁਰੂ ਕਰ, ਕਬਰਾਂ ਵੀ ਝਾਤੀ ਮਾਰ ਕੇ ਦੇਖ, ਤੇਰੇ ਅੰਮਾ, ਤੇਰਾ ਅੱਬਾ, ਤੇਰੇ ਮਾਪੇ ਕਬਰਾਂ ਵਿੱਚ ਪਏ ਨੇ, ਜਿਹੜੇ ਇੱਕ ਖਿੰਨ ਤੈਨੂੰ ਅੱਖਾਂ ਤੋਂ ਦੂਰ ਨਹੀਂ ਸਨ ਕਰਦੇ। ਆਪਣੀਆਂ ਅੱਖਾਂ ਨਾਲ ਤੂੰ ਰੋਜ਼ ਕਬਰਾਂ ਦੇਖਣਾ ਉਹਨਾਂ ਦੀਆਂ, ਤੇ ਆਪਣੇ ਹੱਥਾਂ ਨਾਲ ਤੂੰ ਦਫਨਾ ਕੇ ਆਇਆ, ਤੇ ਮਨਾ ਜਿਨ੍ਹਾਂ ਨੂੰ ਆਪਣੇ ਹੱਥਾਂ ਨਾਲ ਤੋਰਿਆ ਕੱਲ ਨੂੰ ਤੈਨੂੰ ਕਿਸੇ ਨੇ ਆਪਣੇ ਹੱਥਾਂ ਨਾਲ ਤੋਰਨਾ ਹੈ। ਗੱਲ ਸਿਰਫ ਉਹ ਚੇਤੇ ਕਰਾ ਰਹੇ ਨੇ ਰੱਬ ਨੂੰ। ਉਹਨਾਂ ਦਾ ਬਚਨ ਹੈ ਕਿ ਫਰੀਦਾ ਕਿੱਥੇ ਤੈਂਡੇ ਮਾਪਿਆਂ ਇੰਨੀ ਲੋਇਣੀ ਦੇਖਦਿਆਂ, ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਹੈ ਤੈਂ ਪਾਸਿਓ ਉਹ ਲੱਦ ਗਏ, ਤੂੰ ਅਜੇ ਨਾ ਪਤੀਣਿਓ ਹੈ। ਤੇਰੇ ਕੋਲੋਂ ਉਹ ਕਿਤਨੀ ਦੂਰ ਚਲੇ ਗਏ, ਲੱਦ ਗਏ ਦਾ ਅਰਥ ਹੈ ਤੇਰੇ ਤੋਂ ਬਹੁਤ ਦੂਰ ਚਲੇ ਗਏ, ਮੌਤ ਉਹਨਾਂ ਨੂੰ ਲੈ ਗਈ, ਪਰ ਤੇਰਾ ਅੰਦਰ ਅਜੇ ਵੀ ਭਤੀਜਾ ਨਹੀਂ ਵੀ ਇਸ ਰਸਤੇ ਤੇ ਮੈਂ ਵੀ ਇੱਕ ਦਿਨ ਤੁਰਨਾ ਹੈ। ਤੇ ਜੇ ਆਪਾਂ ਸਾਰੇ ਦੇਖੀਏ ਇਹਨੂੰ, ਇਹ ਨਹੀਂ ਵੀ ਕਥਾ ਮੈਂ ਕਰ ਰਿਹਾ ਤੇ ਪ੍ਰਮਾਣ ਹੈ, ਇਹਨੂੰ ਗਿਆਨ ਤੱਕ ਸੀਮਿਤ ਨਾ ਰੱਖੀਏ। ਜਿਨ੍ਹਾਂ ਦੇ ਮਾਪੇ ਜਾ ਚੁੱਕੇ ਨੇ, ਕਦੇ ਉਹ ਝਾਤੀ ਮਾਰ ਕੇ ਉਹਨਾਂ ਦੇ ਉਹ ਦਿਨ ਚੇਤੇ ਕਰੀਏ, ਨਿਰਾਸ਼ਤਾ ਨਹੀਂ ਕਿ ਜਿਨ੍ਹਾਂ ਨੇ ਆਪਣੇ ਹੱਥਾਂ ਨਾਲ ਪਾਲਿਆ, ਸੰਭਾਲਿਆ, ਪਿਆਰ ਕੀਤਾ। ਉਹ ਮੇਰੇ ਮਨਾ, ਤੂੰ ਅੱਖਾਂ ਨਾਲ ਦੇਖਿਆ ਜਿਹੜੇ ਘਰ ਬਣਾਉਂਦੇ ਸਨ, ਉਹ ਤੂੰ ਆਪਣੇ ਹੱਥਾਂ ਨਾਲ ਤੋਰ ਕੇ ਆਇਆ, ਤੇ ਜੇ ਉਹ ਨਹੀਂ ਟਿਕੇ ਰਹੇ ਤੇ ਤੂੰ ਕਿੰਨੀ ਕੁ ਦੇਰ ਤੱਕ ਟਿਕੇ ਰਹਿਣਾ ਹੈ? ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓ ਏ ਤੈਂ ਪਾਸਿਓ ਉਹ ਲੱਦ ਗਏ, ਤੂੰ ਅਜੇ ਨਾ ਪਤੀਣਿਓ ਹੈ। ਦੂਸਰਾ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਰਵਿਦਾਸ ਸਾਹਿਬ ਜੀ ਦਾ ਹੈ। ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤਾਂ ਦੀ ਬੋਲੀ ਵੱਖ ਵੱਖ ਹੈ, ਭਗਤਾਂ ਨੇ ਇੱਥੋਂ ਤੱਕ ਕਿ ਪਰਮਾਤਮਾ ਦੇ ਵੱਖ ਵੱਖ ਨਾਮ ਲੈ ਕੇ ਪੁਕਾਰਿਆ, ਪਰ ਅੰਦਰ ਦੀ ਜਿਹੜੀ ਸੱਚਾਈ ਹੈ ਨਾ ਉਹ ਵੱਖ ਵੱਖ ਨਹੀਂ। ਅੰਦਰ ਦੀ ਸੱਚਾਈ, ਅੰਦਰ ਦਾ ਜੋ ਸੱਚ ਹੈ ਉਹ ਸਾਰਿਆਂ ਦਾ ਇੱਕੋ ਹੈ। ਜਿਵੇਂ ਅਸੀਂ ਅੰਨ ਖਾਂਦੇ ਹਾਂ, ਇੱਕ ਦਾਣੇ ਨੂੰ ਵੱਖ ਵੱਖ ਬੋਲੀਆਂ ਨਾਲ ਵੱਖ ਵੱਖ ਨਾਮ ਦਿੱਤੇ ਜਾ ਸਕਦੇ ਨੇ, ਪਰ ਭਾਈ ਗੁਰਸਿੱਖੋ ਜਿਹੜੀ ਦਾਣੇ ਵਿੱਚ ਐਨਰਜੀ ਹੈ, ਜਿਹੜੀ ਸ਼ਕਤੀ ਹੈ, ਉਹ ਤਾਂ ਹਰ ਇੱਕ ਬੰਦੇ ਤੇ ਇੱਕੋ ਜਿਹਾ ਅਸਰ ਕਰੇਗੀ। ਪਾਣੀ ਦੇ ਨਾਮ ਵੱਖ ਵੱਖ ਹੋ ਸਕਦੇ ਨੇ, ਪਰ ਮੈਲ ਨੂੰ ਧੋਣਾ ਤੇ ਪਿਆਸ ਨੂੰ ਦੂਰ ਕਰਨਾ ਉਹਦਾ ਸੁਭਾਅ ਹੈ। ਇਸੇ ਤਰ੍ਹਾਂ ਬਾਣੀ ਵਿੱਚ ਭਗਤਾਂ ਨੇ ਪਰਮਾਤਮਾ ਨੂੰ ਵੱਖ ਵੱਖ ਨਾਵਾਂ ਨਾਲ, ਵੱਖ ਵੱਖ ਇਲਾਕਿਆਂ ਦੀ ਸ਼ਬਦਾਵਲੀ ਨਾਲ ਪੁਕਾਰਿਆ, ਪਰ ਅੰਦਰ ਦੀ ਸੱਚਾਈ ਸਾਰਿਆਂ ਦੀ ਕੇਵਲ ਇੱਕੋ ਹੀ ਹੈ। ਬਾਬਾ ਫਰੀਦ ਸਾਹਿਬ ਪਾਕਪੱਟਨ ਵਿੱਚ ਕਹਿ ਰਹੇ ਨੇ ਕਿ ਮਾਪੇ ਚਲੇ ਗਏ ਅੱਖਾਂ ਨਾਲ ਤੋਰੇ, ਭਗਤ ਰਵਿਦਾਸ ਬਨਾਰਸ ਵਿੱਚ ਬੈਠੇ ਨੇ ਤੇ ਉਹ ਸ਼ਬਦ ਕਹਿ ਰਹੇ ਨੇ ਕਿ ਜੋ ਦਿਨ ਆਵਹਿ ਸੋ ਦਿਨ ਜਾਹੀ, ਇੰਨੀ ਲੋਇਣੀ ਦੇਖਦਿਆਂ। ਜਿਹੜਾ ਦਿਨ ਆਇਆ ਉਹ ਇਸ ਕਰਕੇ ਆਇਆ ਜਾਣ ਵਾਸਤੇ, ਰੁਕਣ ਵਾਸਤੇ ਨਹੀਂ। ਜੋ ਦਿਨ ਆਵਹਿ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਤੇ ਅਗਲਾ ਪ੍ਰਮਾਣ ਉਹਨਾਂ ਘਰ ਦੇ ਜੀਆਂ ਦਾ ਲਿਆ, ਆਪਣੇ ਸਾਥੀਆਂ ਦਾ ਲਿਆ। ਕਹਿਣ ਲੱਗੇ ਸੰਗ ਚਲਤ ਹੈ, ਜਿਹੜੇ ਨਾਲ ਦੇ ਸਾਥੀ ਸਨ ਉਹ ਚਲੇ ਗਏ। ਉਹਨਾਂ ਵਿੱਚ ਮਿੱਤਰ ਨੇ, ਉਹਨਾਂ ਵਿੱਚ ਭਰਾ ਨੇ, ਉਹਨਾਂ ਵਿੱਚ ਖੂਨ ਦਾ ਰਿਸ਼ਤਾ ਹੈ। ਸੰਗ ਚਲਤ ਹੈ ਖੰਭੀ ਚੱਲਣਾ, ਜਿਨ੍ਹਾਂ ਰਾਹਾਂ ਤੇ ਸਾਡੇ ਸਾਥੀ ਚਲੇ ਗਏ ਆਪਾਂ ਵੀ ਚਲੇ ਜਾਣਾ ਹੈ। ਦੂਰ ਗਵਨ ਸਿਰ ਉੱਪਰ ਮਰਨਾ, ਤੇ ਮਨਾ ਇਹ ਗੱਲ ਸਮਝ ਕਿ ਇਸ ਘਰ ਤੋਂ ਬਹੁਤ ਦੂਰ ਤੂੰ ਸਬਰ ਕਰਨਾ ਹੈ। ਮਹਾਤਮਾ ਬੁੱਧ ਜੀ ਨੇ ਉਹਨਾਂ ਦੇ ਜੀਵਨ ਵਿੱਚ ਇੱਕ ਬੜੀ ਪਿਆਰੀ ਘਟਨਾ ਆਉਂਦੀ ਹੈ। ਸਿਰ ਮੈਂ ਟਿਊਕ ਮਾਤਰ ਸ਼ਬਦ ਲੈਣਾ ਹੈ ਕਿ ਉਹ ਔਰਤ ਜਾਂ ਉਹ ਬੱਚੀ ਜਿਸ ਦੇ ਕੁੱਖ ਵਿੱਚ ਕੁਝ ਮਖੀਨਿਆਂ ਦੇ ਬੱਚੇ ਦਾ ਜਨਮ ਹੋਇਆ ਤੇ ਉਸ ਬੱਚੇ ਦੀ ਮੌਤ ਹੋ ਗਈ ਸੀ, ਤੇ ਉਹਨੇ ਲਾਚਾਰ ਹੋ ਕੇ ਮੌਤ ਦੇ ਸੱਲ ਨੂੰ ਸਹਾਰਿਆ ਨਹੀਂ, ਦਿਮਾਗੀ ਤੌਰ ਤੇ ਸੰਤੁਲਨ ਗਵਾ ਗਈ। ਬਸ ਇੱਕੋ ਸ਼ਬਦ ਕਹਿੰਦੀ ਹੈ ਕਿ ਕੋਈ ਮੇਰੇ ਬੱਚੇ ਨੂੰ ਜਿੰਦਿਆਂ ਕਰ ਸਕਦਾ? ਤੇ ਮਹਾਤਮਾ ਸਾਹਿਬ ਨੇ ਆਪਣੇ ਕੋਲ ਆਈ ਹੋਈ ਇਸ ਬੇਬਸ ਮਾਂ ਨੂੰ, ਮਮਤਾ ਦੀ ਮਾਰੀ ਹੋਈ ਨੂੰ ਕਿਹਾ ਕਿ ਪੁੱਤਰ ਤੇਰਾ ਜੀ ਸਕਦਾ, ਬਸ ਇੱਕ ਕੰਮ ਕਰ, ਇਸ ਵਸਦੇ ਹੋਏ ਪਿੰਡ ਵਿੱਚੋਂ ਕਿਸੇ ਘਰ ਦੇ ਵਿੱਚ ਇੱਕ ਤੋਲਾ ਸਰੋਂ ਲੈ ਕੇ ਆਈ, ਪਰ ਲੈ ਕੇ ਉਸ ਘਰ ਵਿੱਚੋਂ ਆਈ ਜਿਸ ਘਰ ਵਿੱਚ ਕਦੀ ਕਿਸੇ ਦੀ ਮੌਤ ਨਹੀਂ ਹੋਈ, ਜਿਸ ਘਰ ਵਿੱਚ ਕਦੀ ਕੋਈ ਅਰਥੀ ਨਹੀਂ ਉੱਠੀ, ਕਦੀ ਕੋਈ ਗਿਆ ਨਹੀਂ। ਉਹ ਗਈ, ਉਹਨੇ ਪੂਰੇ ਪਿੰਡ ਵਿੱਚ ਘਰ ਘਰ ਵਿੱਚ ਜਾ ਕੇ ਕਿਹਾ ਵੇ ਲੋਕੋ, ਮੈਨੂੰ ਇੱਕ ਤੋਲਾ ਸਰੋਂ ਦਾ ਦੇ ਦਿਓ, ਤੁਹਾਡੇ ਤੋਲਾ ਸਰੋਂ ਨਾਲ ਮੇਰੇ ਬੱਚੇ ਦਾ ਜੀਵਨ ਜ਼ਿੰਦਗੀ ਬਚ ਸਕਦੀ ਏ। ਕਹਿਣ ਲੱਗੇ ਭਾਵੇਂ ਮਣਾ ਮੂੰਹ ਢੇਰ ਲਵਾ ਲੈ ਸਰੋਂ ਦੇ, ਪਰ ਜਿਹੜੀ ਤੂੰ ਸ਼ਰਤ ਲਾਨੀ ਪਈ ਏ ਕਿ ਘਰ ਵਿੱਚ ਮੌਤ ਕਦੀ ਨਾ ਕੋਈ ਹੋਵੇ। ਨਹੀਂ ਭੈਣੇ ਧੀਏ, ਤੂੰ ਕੱਲਾ ਇਹ ਪਿੰਡ ਨਹੀਂ, ਜਿੱਥੋਂ ਜਿੱਥੋਂ ਤੱਕ ਰੱਬ ਨੇ ਆਦਮ ਜ਼ਾਤ ਮਨੁੱਖ ਦਾ ਤਨ ਸਿਰਜਿਆ, ਮਹੱਲ ਵਾਲੇ ਕੋਲ ਚਲੀ ਜਾ, ਝੌਂਪੜੀ ਵਾਲੇ ਕੋਲ ਚਲੀ ਜਾ, ਕੋਈ ਘਰ ਐਸਾ ਨਹੀਂ ਜਿਸ ਘਰ ਵਿੱਚ ਕਦੀ ਮੌਤ ਨਾ ਹੋਈ ਹੋਵੇ। ਇਹ ਸ਼ਰਤ ਨਹੀਂ ਤੇਰੀ ਪੂਰੀ ਹੋ ਸਕਦੀ ਕਿ ਮੌਤ ਨਾ ਹੋਈ ਹੋਵੇ। ਪਰ ਉੱਥੇ ਇੱਕ ਦਾਨੇ ਸੱਜਣ ਨੇ ਗੱਲ ਬੜੀ ਸੋਹਣੀ ਕਹੀ, ਜੋ ਅੱਜ ਦਾ ਵਿਚਾਰ ਹੈ ਕਿ ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ। ਕੇਤੀ ਦਾ ਅਰਥ ਅਣਗਿਣਤ, ਗਿਣਤੀ ਨਹੀਂ। ਉਸ ਪਿੰਡ ਵਿੱਚ ਇੱਕ ਬਜ਼ੁਰਗ ਨੇ ਉਸ ਰੋਂਦੀ ਕੋਈ ਬੱਚੀ ਨੂੰ ਜਦੋਂ ਉਹਨੇ ਕਿਹਾ ਕੋਈ ਵੀ ਘਰ ਐਸਾ ਨਹੀਂ ਜਿਸ ਘਰ ਵਿੱਚ ਕਦੀ ਮੌਤ ਨਾ ਹੋਈ ਹੋਵੇ, ਉਹਨੇ ਸਿਰ ਤੇ ਹੱਥ ਰੱਖ ਕੇ ਕਿਹਾ ਬੀਬਾ ਕਿ ਘਰਾਂ ਵਿੱਚ ਜਿਉਣ ਵਾਲਿਆਂ ਦੀ ਗਿਣਤੀ ਹੋ ਸਕਦੀ ਏ, ਪਰ ਜਿਹੜੇ ਘਰਾਂ ਵਿੱਚੋਂ ਬਿਸਤਰੇ ਵਲੇਟ ਕੇ ਜਾ ਚੁੱਕੇ ਨੇ ਉਹਨਾਂ ਦੀ ਗਿਣਤੀ ਕੋਈ ਵੀ ਨਹੀਂ ਕਰ ਸਕਦਾ। ਜਿਉਂਦਿਆਂ ਦੀ ਗਿਣਤੀ ਹੈ, ਘਰ ਵਿੱਚ ਚਾਰ ਜੀ ਆ, ਪੰਜ ਜੀ ਆ, ਦਸ ਜੀ ਹੋਵਾਂਗੇ, ਜਿਉਣ ਵਾਲਿਆਂ ਦੇ ਫੇਸ ਚੇਤੇ ਨੇ, ਜਿਉਣ ਵਾਲਿਆਂ ਦੇ ਨਾਮ ਚੇਤੇ ਨੇ, ਜਿਉਣ ਵਾਲਿਆਂ ਦੇ ਕਾਗਜ਼ਾਤ ਇੱਥੇ ਸਾਡੇ ਕੋਲ ਨੇ, ਪਰ ਜਿੱਥੋਂ ਸਾਡੇ ਘਰ ਦੀ ਮੂਲੀ ਚੱਲੀ, ਜਿੱਥੋਂ ਆਪਾਂ ਤੁਰੇ ਹਾਂ, ਇੰਨੇ ਕੁ ਇਸ ਘਰ ਦੇ ਚਲੇ ਜਾ ਚੁੱਕੇ ਨੇ ਜਿਨ੍ਹਾਂ ਦੇ ਨਾਮ ਵੀ ਸਾਨੂੰ ਚੇਤੇ ਨਹੀਂ, ਚਿਹਰੇ ਵੀ ਚੇਤੇ ਨਹੀਂ, ਤੇ ਕਿਸੇ ਕਾਗਜ਼ ਵਿੱਚ ਉਹਨਾਂ ਦਾ ਨਾਮ ਵੀ ਨਹੀਂ ਮਿਲਦਾ। ਜਿਹੜੇ ਜਾ ਚੁੱਕੇ ਨੇ ਉਹ ਅਣਗਿਣਤ ਨੇ, ਜਿਹੜੇ ਜਿਉਂਦੇ ਨੇ ਉਹ ਕੇਵਲ ਗਿਣਤੀ ਦੇ ਨੇ। ਕਹਿਣ ਲੱਗੇ ਇੱਥੇ ਜਿੰਨੇ ਵੀ ਜਾਂਦੇ ਪਏ ਨੇ, ਯਾਦ ਰੱਖ ਅੱਖਾਂ ਨਾਲ ਲੋਕ ਤੋਰਦੇ ਪਏ ਨੇ। ਭਗਤ ਰਵਿਦਾਸ ਜੀ ਨੇ ਸ਼ਬਦ ਕਿਹਾ, ਕਹਿਣ ਲੱਗੇ ਸੰਗ ਚਲਤ ਖੈ, ਸਾਥੀ ਚਲੇ ਗਏ, ਖੰਮ ਪੀ ਚੱਲਣਾ ਦੂਰ ਗਵਨ ਸਿਰ ਉੱਪਰ ਮਰਨਾ, ਆਪਾਂ ਵੀ ਇਸ ਰਸਤੇ ਤੇ ਤੁਰਨਾ ਹੈ। ਤੀਸਰਾ ਬਚਨ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ, ਕਿ ਇੰਨੀ ਲੋਇਣੀ ਦੇਖਦੇ ਹਾਂ, ਮਾਪੇ ਗਏ, ਭਰਾ ਭੈਣ ਰਿਸ਼ਤੇਦਾਰ ਗਏ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਇਹ ਸ਼ਬਦ ਕਿਹਾ, ਤੇ ਮੇਰਾ ਖਿਆਲ ਹੈ ਕਿ ਸ਼ਬਦ ਤਕਰੀਬਨ ਸਾਰਿਆਂ ਨੂੰ ਚੇਤੇ ਹੋਏ। ਹਾਲਾਂਕਿ ਇਸ ਸ਼ਬਦ ਵਿੱਚ ਮੌਤ ਜੀ ਚੇਤਾਵਨੀ ਦੇ ਨਾਲ ਨਾਲ ਪਰਮਾਤਮਾ ਦੀ ਬੰਦਗੀ ਵੱਲ ਪ੍ਰੇਰਿਆ ਹੈ। ਉਹ ਬਚਨ ਹੈ ਕਿ ਧਨ ਜੋਬਣ ਅਰ ਫੁੱਲੜਾ, ਨੱਠ ਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉਂ, ਢਲ ਢੁੱਲ ਜੁੰਮਣ ਖਾਰ, ਰੰਗ ਮਾਣ ਲੈ ਪਿਆਰਿਆ, ਜਾਂ ਜੋਬਣ ਨਾਉ ਖੁੱਲਾ। ਹੁਣ ਇੱਥੇ ਰੰਗ ਮਾਣ ਲੈ ਦਾ ਅਰਥ ਇਹ ਨਹੀਂ ਕਿ ਤੂੰ ਐਸ਼ੋ ਆਰਾਮ ਕਰ, ਤੂੰ ਦਿਨ ਰਾਤ ਜੋ ਮਨ ਭਾਉਂਦੇ ਰੰਗ ਰਲੀਆਂ ਮਾਣ। ਇੱਥੇ ਰੰਗ ਮਾਣ ਲੈ ਦਾ ਅਰਥ ਹੈ, ਰੰਗ ਦਾ ਅਰਥ ਲਾਲ ਪੀਲਾ ਨੀਲਾ ਕਾਲਾ ਨਹੀਂ, ਇੱਥੇ ਰੰਗ ਦਾ ਅਰਥ ਹੈ ਪ੍ਰੇਮ। ਉਹ ਪਿਆਰਿਆਂ ਜਿਉਂਦੇ ਜੀ ਉਸ ਪਰਿਪੂਰਨ ਪਰਮਾਤਮਾ ਦੀ ਬੰਦਗੀ ਦੇ ਪ੍ਰੇਮ ਨੂੰ ਮਾਣ ਲੈ, ਰੰਗ ਮਾਣ ਲੈ ਪਿਆਰਿਆ, ਜਾਂ ਜੋਬਣ ਨਾ ਖੁੱਲਾ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ। ਪਰ ਆਪਾਂ ਆਪਣੇ ਪ੍ਰਕਰਨ ਤੇ ਰਹਿਣੇ, ਇੰਨੀ ਲੋਇਣੀ ਦੇਖਦੇ ਹਾਂ। ਅਗਲੀ ਤੁਕ ਹੈ ਕਿ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਂ, ਮੇਰੇ ਰੰਗਲੇ ਜਿਹੜੇ ਅੱਤ ਦੇ ਨਜ਼ਦੀਕ ਸਾਥੀ ਸਨ, ਅੱਤ ਦੇ ਪਿਆਰੇ ਸਾਥੀ ਸਨ, ਧੰਨ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਉਹ ਸ਼ਮਸ਼ਾਨ ਭੂਮੀ ਵਿੱਚ ਸਦੀਵ ਕਾਲ ਲਈ ਸੌ ਗਏ। ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ, ਹਮ ਪੀ ਵੰਜਾ ਡੂਮਣੀ ਰੋਵਾਂ ਝੀਣੀ ਬਾਣ। ਹਮ ਪੀ ਵੰਜਾ ਡੂਮਣੀ ਦਾ ਅਰਥ ਕਿ ਉਹ ਦੁਚਿੱਤੇ ਮਨਾ ਕਿਸ ਭੁਲੇਖੇ ਵਿੱਚ ਪਿਆ, ਜਿੱਥੇ ਆਪਣੇ ਸੱਜਣਾਂ ਨੂੰ ਤੋਰ ਕੇ ਆਏ, ਇੱਕ ਦਿਨ ਤੂੰ ਵੀ ਉਸ ਮਾਰਗ ਤੇ ਚੱਲਣਾ ਹੈ। ਬਾਬਾ ਫਰੀਦ ਸਾਹਿਬ ਕਹਿ ਰਹੇ ਨੇ ਇਹਨਾਂ ਅੱਖਾਂ ਨਾਲ ਦੇਖਦਿਆਂ ਕਿੰਨੇ ਕੁ ਚਲੇ ਗਏ। ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਖੋਰ ਕਿਹਾ, ਉਹਨਾਂ ਦੀ ਰਚਨਾ ਵਿੱਚ ਪੁਰਾਣੇ ਸਮੇਂ ਆ ਟਿੰਡਾਂ ਵਾਲੇ ਖੂਹ ਹੁੰਦੇ ਸਨ। ਕੀ ਹੈ ਸਾਡਾ ਸੰਸਾਰ ਤੇ ਕਿਵੇਂ ਲੋਕ ਰੋਜ਼ ਤੁਰੇ ਜਾ ਰਹੇ ਨੇ, ਅਣਗਿਣਤ ਤੁਰੇ ਜਾ ਰਹੇ ਨੇ, ਜਿਨ੍ਹਾਂ ਦਾ ਕੋਈ ਥਾਂ ਪਤਾ ਹੀ ਨਹੀਂ। ਉਹਨਾਂ ਨੇ ਬਚਨ ਕੀਤਾ ਕਿ ਟਿੰਡ ਮਾਲ ਗਿੜਦੀ ਸੀ, ਖੂਹ ਗੇੜਿਆ ਜਾਂਦਾ ਸੀ, ਤੇ ਜਿਹੜੀ ਟਿੰਡ ਸੀ ਉਹ ਪਾਣੀ ਦੀ ਭਰ ਕੇ ਖੂਹ ਚੋਂ ਬਾਹਰ ਆਉਂਦੀ ਸੀ। ਪਾਣੀ ਦੀ ਭਰ ਕੇ ਆਉਣਾ, ਚੱਕਰ ਲਾ ਕੇ, ਤੇ ਉਹਨੇ ਟਿੰਡ ਨੇ ਉਹ ਪਾਣੀ ਖੂਹ ਤੋਂ ਬਾਹਰ ਆ ਕੇ ਸੱਟ ਦੇਣਾ, ਖਾਲੀ ਹੋ ਜਾਣਾ, ਫਿਰ ਵਾਪਸ ਗੇੜਾ ਬੰਨਣਾ, ਉਸੇ ਚੱਕਰ ਵਿੱਚ ਫਿਰ ਦੁਬਾਰਾ ਖੂਹ ਵਿੱਚ ਚਲੀ ਜਾਣਾ, ਭਰ ਕੇ ਆਉਣਾ, ਫਿਰ ਖਾਲੀ ਕਰਕੇ ਚਲੇ ਜਾਣਾ। ਸਤਿਗੁਰੂ ਨੇ ਉਸ ਟਿੰਡਾਂ ਵਾਲੇ ਖੂਹ ਨੂੰ ਦੇਖਿਆ ਤੇ ਦੇਖੋ ਉਹਨਾਂ ਨੇ ਤਾਂ ਖੂਹਾਂ ਰਾਹੀਂ, ਬਨਸਪਤੀ ਰਾਹੀਂ, ਪਸ਼ੂ ਪੰਛੀਆਂ ਜਾਨਵਰਾਂ ਰਾਹੀਂ, ਇੱਥੋਂ ਤੱਕ ਧਰਤੀ ਦੀ ਮਿੱਟੀ ਰਾਹੀਂ ਵੀ ਸਾਨੂੰ ਉਪਦੇਸ਼ ਦਿੱਤਾ ਕਿ ਇਨਸਾਨ ਕਿਤੇ ਤੇਰੀ ਰੱਬ ਨਾਲ ਸਾਂਝ ਬਣ ਜਾਏ। ਜਿਵੇਂ ਮਹਾਰਾਜ ਹਰਟ ਦੀ ਗੱਲ ਕਰਦੇ ਨੇ, ਅਸੀਂ ਪੜ੍ਹਨੇ ਆ ਹਰਟ ਪੀ ਤੂੰ ਤੂੰ ਕਰੇ ਬੋਲੇ ਭਲੀ ਬਾਣ। ਕਹਿੰਦੇ ਨੇ ਜੇ ਤੂੰ ਕਹੀ ਜਾਏ ਮੈਂ ਤੂੰ ਤੂੰ ਕਰਕੇ ਬਹੁਤ ਸਿਮਰਨ ਕਰਨਾ, ਤੇ ਮਹਾਰਾਜ ਕਹਿਣ ਲੱਗੇ ਇੰਨਾ ਹੰਕਾਰ ਨਾ ਕਰੀ ਕੇਵਲ ਜ਼ਬਾਨ ਦੇ ਤੂੰ ਤੂੰ ਦਾ, ਕਦੀ ਹਰਟ ਵੱਲ ਝਾਤੀ ਮਾਰ ਕੇ ਦੇਖ, ਉਹਦਾ ਕੁੱਤਾ ਵੀ ਟਿਕ ਟਿਕ ਕਰਦਿਆਂ ਅੰਜ ਲੱਗਦਾ ਜਿਵੇਂ ਤੂੰ ਤੂੰ ਪੁਕਾਰਦਾ ਫਿਰਦਾ, ਤੇ ਕੀ ਹਰਟ ਜਿਹੜਾ ਉਹ ਬ੍ਰਹਮ ਗਿਆਨੀ ਤਾਂ ਨਹੀਂ ਹੋ ਗਿਆ। ਜੇ ਅੰਦਰ ਦੀ ਭਾਵਨਾ ਅੰਦਰ ਜੀਵਤ ਅੰਦਰ ਸਿਮਰਨ ਚ ਨਹੀਂ ਜੁੜਿਆ, ਤੇ ਕੀ ਖਰਟ ਦੀ ਆਵਾਜ਼ ਨਾਲ ਖਰਟ ਬ੍ਰਹਮ ਗਿਆਨੀ ਹੋ ਗਿਆ? ਖੈਰ ਇਹ ਵੱਖਰਾ ਵਿਸ਼ਾ ਹੈ। ਹਜ਼ੂਰ ਨੇ ਕਿਹਾ ਜੈਸੇ ਖਰਟ ਕੀ ਮਾਲਾ ਟਿੰਡ ਲਗਤ ਹੈ, ਕਿਵੇਂ ਜਿਵੇਂ ਖਰਟ ਦੀਆਂ ਟਿੰਡਾਂ ਮਾਲਾ ਦੇ ਰੂਪ ਵਿੱਚ ਨੇ। ਇੱਕ ਮਾਲ ਹੈ, ਇੱਕ ਸਖਨੀ। ਮਹਾਰਾਜ ਕਹਿਣ ਲੱਗੇ ਹੋਰ ਫਿਰ ਭਰੀਅਤ ਹੈ। ਇੱਕ ਖਾਲੀ ਹੁੰਦੀ ਏ ਤੇ ਦੂਸਰੀ ਵਾਰ ਫਿਰ ਭਰਨ ਚਲੀ ਜਾਂਦੀ ਏ। ਸੱਚ ਹੈ ਜੇ ਕਰਮਾਂ ਅਨੁਸਾਰ ਆਵਾਗੁਣ ਦੇਖਿਆ ਜਾਏ, ਜੋ ਗੁਰਮਤ ਨੇ ਮੰਨਿਆ ਕਿ ਅਸੀਂ ਭਰ ਕੇ ਟਿੰਡਾਂ ਦੀ ਤਰ੍ਹਾਂ ਆਏ ਹਾਂ, ਬਸ ਫਰਕ ਇੰਨਾ ਕਿ ਖੂਹ ਦੀ ਟਿੰਡ ਇੱਕ ਅੱਧੇ ਮਿੰਟ ਵਿੱਚ ਖਾਲੀ ਹੋ ਜਾਂਦੀ ਏ ਤੇ ਇਸ ਟਿੰਡ ਨੂੰ ਖਾਲੀ ਹੁੰਦਿਆਂ ਕੁਝ ਸਾਲ ਲੱਗ ਜਾਂਦੇ ਨੇ, ਪਰ ਖਾਲੀ ਇਸ ਨੇ ਵੀ ਹੋਣਾ, ਖਾਲੀ ਹੋਣਾ ਹੈ। ਹਾਂ, ਦੂਜੀ ਗੱਲ, ਟਿੰਡ ਦੀ ਇੱਕ ਵਿਸ਼ੇਸ਼ਤਾ ਹੋਰ ਏ ਕਿ ਜਿਸ ਟਿੰਡ ਵਿੱਚ ਅੱਜ ਪਾਣੀ ਆਇਆ ਉਹ ਖਾਲੀ ਹੋ ਗਈ ਤੇ ਦੁਬਾਰਾ ਉਸੇ ਵਿੱਚ ਹੀ ਪਾਣੀ ਆਏਗਾ। ਪਰ ਬੰਦੇ ਦਾ ਸਰੀਰ ਐਸਾ ਨਹੀਂ, ਸਰੀਰ ਖੂਹ ਦੀ ਟਿੰਡ ਦੀ ਤਰ੍ਹਾਂ ਜ਼ਰੂਰ ਏ, ਪਰ ਇਹਦੇ ਵਿੱਚ ਜਿਹੜਾ ਪਾਣੀ ਆਇਆ ਜਦੋਂ ਖਾਲੀ ਹੋ ਗਿਆ, ਇਸ ਟਿੰਡ ਨੂੰ ਤਾਂ ਤੋੜਨਾ ਪਏਗਾ, ਕਿਉਂਕਿ ਖਾਲੀ ਹੁੰਦਿਆਂ ਟਿੰਡ ਟੁੱਟਦੀ ਏ ਪਰ ਦੂਸਰੀ ਟਿੰਡ ਬਣ ਜਾਂਦੀ ਏ, ਪਾਣੀ ਫਿਰ ਭਰ ਕੇ ਲੈ ਆਉਂਦੀ ਹੈ। ਅੰਦਰ ਵਾਲੀ ਆਤਮਾ ਉਹ ਦੂਸਰਾ ਵਜੂਦ, ਦੂਜਾ ਸਰੀਰ ਧਾਰਨ ਕਰ ਲੈਂਦੀ। ਹਜ਼ੂਰ ਨੇ ਕਿਹਾ ਜਿਵੇਂ ਅੱਖਾਂ ਨਾਲ ਤੂੰ ਦੇਖਣਾ ਕਿ ਖੂਹ ਦੀਆਂ ਟਿੰਡਾਂ ਪਾਣੀ ਦੀਆਂ ਭਰਦੀਆਂ ਨੇ, ਖਾਲੀ ਹੁੰਦੀਆਂ ਨੇ ਫਿਰ ਦੁਬਾਰਾ ਪਾਣੀ ਨਾਲ ਭਰੀਆਂ ਜਾਂਦੀਆਂ ਨੇ, ਮਨਾ ਇਸੇ ਤਰ੍ਹਾਂ ਕਿੰਨੇ ਲੋਕ ਖਾਲੀ ਹੋਏ ਤੇ ਕਿੰਨਿਆਂ ਦੇ ਸੰਸਕਾਰ ਵਿੱਚ ਤੂੰ ਸ਼ਾਮਿਲ ਹੋਇਆ, ਕਿੰਨਿਆਂ ਦੇ ਭੋਗ ਵਿੱਚ ਗਿਆ, ਕਿਉਂਕਿ ਅੱਜ ਦੀ ਵਿਆਖਿਆ ਇੰਨੀ ਲੋਇਣੀ ਦੇਖਦਿਆਂ। ਪਰ ਜਿਨ੍ਹਾਂ ਦੇ ਸ਼ਾਮਿਲ ਹੋਏ, ਸਿਰਫ ਦੋ ਕੁ ਘੜੀਆਂ ਰੱਬ ਤੇ ਮੌਤ ਚੇਤੇ ਆਈ। ਅਸਲੀਅਤ ਜੇ ਕਿ ਬੰਦਾ ਬਾਹਰ ਨਿਕਲ ਕੇ ਫਿਰ ਕਹਿੰਦਾ ਮੈਂ ਕਿਹੜਾ ਮਰਨਾ ਹੈ। ਅੱਜ ਵੀ ਫਿਊਨਲ ਤੇ ਆਪਾਂ ਜਾਂਦੇ ਹਾਂ, ਚਲੋ ਇੱਥੇ ਤਾਂ ਬੰਦੇ ਦੇ ਕੋਲ ਖਲੋ ਕੇ ਤਕਰੀਰ ਕੀਤੀ ਜਾਂਦੀ ਕਿ ਇਸ ਪਿੰਡ ਵਿੱਚ ਜੰਮਿਆ ਸੀ, ਇਹਦੇ ਮਾਪੇ ਆ ਸਨ, ਇਸ ਬੰਦੇ ਦੀ ਜਨਮ ਭੂਮੀ ਇਹ, ਕਰਮ ਭੂਮੀ ਇਹ, ਇਹਨੇ ਇਹ ਕੁਛ ਕੀਤਾ, ਉਹਦੇ ਕੋਲ ਖਲੋ ਕੇ ਦੱਸਿਆ ਜਾਂਦਾ। ਤੇ ਮੇਰਾ ਖਿਆਲ ਹੈ ਮੈਂ ਸ਼ਾਇਦ ਇੱਕ ਵਾਰੀ ਦੇਖਿਆ, ਜ਼ਿਆਦਾ ਨਹੀਂ, ਤੇ ਉਸ ਦਿਨ ਮਨ ਨੇ ਕਿਹਾ ਸੀ ਕਿ ਇਹਦੇ ਕੋਲ ਖਲੋ ਕੇ ਕਈ ਜਾ ਰਹੇ ਨੇ, ਇੱਥੇ ਜੰਮਿਆ, ਆ ਕਰਮ ਭੂਮੀ, ਆ ਕੰਮ ਕੀਤੇ, ਇੰਨਾ ਬੰਦਾ ਚੰਗਾ ਸੀ, ਸਭ ਕੁਝ ਪਹਿਣ ਦੇ ਬਾਵਜੂਦ ਉਹ ਕੁਝ ਨਹੀਂ ਸੁਣਦਾ ਪਿਆ। ਉਹ ਮਿੱਟੀ ਦੀ ਇੱਕ ਪੰਡ ਪਈ ਹੈ, ਮਿੱਟੀ ਦੀ ਢੇਰੀ ਏ, ਉਹਨੂੰ ਭਾਵੇਂ ਪਾਊਡਰ ਲਾਣ, ਭਾਵੇਂ ਸੈਂਟ ਲਾਣ, ਭਾਵੇਂ ਉਹਨੂੰ ਕੀਮਤੀ ਬਸਤਰ ਲਿਆ ਕੇ ਸਟੋਰ ਚੋਂ ਪਵਾ ਦਿਓ, ਉਹਦੇ ਵਾਸਤੇ ਕੋਈ ਅਹਿਮੀਅਤ ਨਹੀਂ, ਕਿਉਂਕਿ ਜਦੋਂ ਉਹਦੇ ਪ੍ਰਾਣ ਵਿੱਚੋਂ ਨਿਕਲ ਗਏ, ਉਹਨੂੰ ਭਾਵੇਂ ਬਾਹਰ ਠੰਡ ਸੜ ਦੇ, ਉਹਨੇ ਕਿਹੜਾ ਰੌਲਾ ਪਾਉਣਾ। ਪਰ ਮਨਾ ਤੂੰ ਦੇਖ, ਉਹ ਇਕੱਲੇ ਨਾਲ ਨਹੀਂ ਵਾਪਰੀ, ਆਪਣੀਆਂ ਅੱਖਾਂ ਨਾਲ ਪਤਾ ਨਹੀਂ ਕਿੰਨਿਆਂ ਕੁ ਨੂੰ ਤੋਰਿਆ, ਕਿੰਨਿਆਂ ਨੂੰ ਮੋਢਾ ਲਾਇਆ, ਕਿੰਨਿਆਂ ਦੇ ਜਾ ਕੇ ਅੰਤਲੇ ਸੰਸਕਾਰ ਵਿੱਚ ਅਸੀਂ ਸ਼ਾਮਿਲ ਹੋਏ ਹਾਂ, ਤੇ ਕਿੰਨਿਆਂ ਦੇ ਭੋਗ ਉੱਪਰ ਆਪਾਂ ਸ਼ਬਦ ਸੁਣੇ ਨੇ। ਤੇ ਮੇਰਾ ਖਿਆਲ ਹੈ ਜਿੰਨੇ ਬੰਦਾ ਭੋਗ ਅਟੈਂਡ ਕਰਦਾ ਹੈ ਨਾ ਹਿੰਦੁਸਤਾਨ ਵਿੱਚ, ਤਾਂ ਕਿਉਂਕਿ ਉੱਥੇ ਤਾਂ ਭੋਗ ਵਿੱਚ ਇਕੱਠ ਮਿਲ ਜਾਂਦਾ, ਇਕੱਠ ਵਿੱਚ ਬੋਲਣ ਦਾ ਮੌਕਾ ਮਿਲ ਜਾਂਦਾ, ਭਾਵੇਂ ਮਰਿਆ ਹੋਵੇ ਤੇ ਭਾਵੇਂ ਜਿਉਂਦਾ ਹੋਵੇ, ਕਿਉਂਕਿ ਆਗੂ ਬੰਦੇ ਨੂੰ ਕੇਵਲ ਮਾਈਕ ਚਾਹੀਦਾ ਹੈ। ਜਿੰਨਾ ਬੰਦੇ ਭੋਗ ਅਟੈਂਡ ਕਰਦੇ ਨੇ, ਜੇ ਕਿਤੇ ਸੱਚੀ ਮੁੱਚੀ ਅੰਦਰੋਂ ਸੁਣ ਲੱਗ ਪੈਣ ਤੇ ਇਹਨਾਂ ਨੂੰ ਮੌਤ ਨਾ ਚੇਤੇ ਆ ਜਾਏ। ਨਹੀਂ, ਚਿਕਨੇ ਘੜੇ ਉੱਤੇ ਪਾਣੀ ਪੈ ਰਿਹਾ, ਸ਼ਬਦ ਪੜਿਆ ਜਾ ਰਿਹਾ ਕਿ ਅਕੇਲ ਕਰਿੰਦੇ ਖੰਝ ਨੂੰ ਅਚਿੰਤੇ ਬਾਜ ਪਏ, ਨਾਲ ਪੜਨ ਵਾਲਾ ਪੜੀ ਜਾਂਦਾ, ਪਰ ਇਹ ਨਹੀਂ ਸਮਝਦਾ ਕਿ ਜਿਹੜਾ ਉਸ ਨੂੰ ਚਿੰਤਾ ਬਾਜ ਪਿਆ ਉਹ ਮੇਰੇ ਘਰ ਵਿੱਚ ਵੀ ਪੈ ਸਕਦਾ ਹੈ। ਅਸਲੀਅਤ ਹੈ ਮੌਤ ਦੀ ਗੱਲ ਕਰਨੀ ਤੇ ਮੌਤ ਨੂੰ ਅਨੁਭਵ ਕਰਨਾ, ਦੋਨਾਂ ਚ ਬੜਾ ਫਰਕ ਹੈ। ਮੇਰੇ ਸਤਿਗੁਰੂ ਨੇ ਕਿਹਾ ਜਿਸ ਦਿਨ ਬੰਦਾ ਮੌਤ ਨੂੰ ਅਨੁਭਵ ਕਰਨ ਲੱਗ ਪਿਆ ਮੈਂ ਮਰਨਾ ਹੈ, ਉਸ ਦਿਨ ਅੰਤਮ ਅਰਦਾਸ ਦੀ ਇੰਤਜ਼ਾਰ ਨਹੀਂ ਕਰਦਾ। ਸੱਚ ਜਾਣੋ, ਉਹ ਮੌਤ ਤੋਂ ਪਹਿਲਾਂ ਹੀ ਆਪਣੀ ਅੰਤਮ ਅਰਦਾਸ ਕਰ ਜਾਂਦਾ ਹੈ। ਬਾਣੀ ਚ ਇੱਕ ਤੁਕ ਹੈ, ਸਤਿਗੁਰੂ ਦਾ ਸ਼ਬਦ ਹੈ ਤਿਲੰਗ ਰਾਗ ਵਿੱਚ, ਉਹ ਬਚਨ ਤੁਹਾਨੂੰ ਸਭ ਨੂੰ ਚੇਤੇ, ਫਾਰਸੀ ਦੇ ਉਹ ਸ਼ਬਦ ਹੈ ਭਾਵੇਂ ਕਿ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ। ਹੇ ਰੱਬ, ਯਕ ਮੈਂ ਇੱਕ ਅਰਜ਼ ਤੇਰੇ ਸਨਮੁਖ ਕਰਨ ਆਇਆ ਤੇ ਗੋਸ਼ ਕੰਨ ਦੇ ਕੇ ਮੇਰੀ ਅਰਦਾਸ ਸੁਣ। ਭਾਈ ਦੇਖੋ, ਬੰਦਾ ਕਿੰਨਾ ਕੁ ਇਕਾਗਰ, ਸਤਿਗੁਰੂ ਗੁਰੂ ਨਾਨਕ ਸਾਹਿਬ ਕਿੰਨੀ ਇਕਾਗਰਤਾ ਚ ਸ਼ਬਦ ਕਹਿ ਰਹੇ ਨੇ, ਰੱਬ ਜੀ ਕਿ ਮੇਰੀ ਕੰਨ ਦੇ ਕੇ ਅਰਦਾਸ ਕਰੋ। ਇਸ ਤੁਕ ਨੂੰ ਮੈਂ ਤਾਂ ਜ ਸ਼ੇਅਰ ਕਰਨ ਲੱਗਾ, ਸਾਂਝੀ ਕਰਨ ਲੱਗਾ ਕਿ ਆਮ ਤੌਰ ਤੇ ਅਸੀਂ ਕਹਿੰਦੇ ਹਾਂ ਕਿ ਇਕਾਗਰ ਹੋ ਕੇ ਅਰਦਾਸ ਕਰੋ, ਤੇ ਬਾਬਾ ਨਾਨਕ ਰੱਬ ਨੂੰ ਕਹਿ ਰਿਹਾ ਰੱਬ ਜੀ ਮੇਰੀ ਕੰਨ ਦੇ ਕੇ ਅਰਦਾਸ ਸੁਣੋ। ਇਹਦਾ ਮਤਲਬ ਧਿਆਨ ਨਾਲ ਮੇਰੀ ਅਰਦਾਸ ਸੁਣੋ। ਆਪਾਂ ਕਹਿੰਦੇ ਹਾਂ ਬੇਧਿਆਨੇ ਅਰਦਾਸ ਨਾ ਕਰੋ, ਉਹ ਕਿੰਨੀ ਕੁ ਧਿਆਨ ਵਿੱਚ ਮਗਨਤਾ ਹੋਵੇਗੀ, ਇਕਾਗਰਤਾ ਹੋਵੇਗੀ। ਕਿ ਪਰਮਾਤਮਾ ਨੂੰ ਕਿਹਾ ਰੱਬ ਜੀ ਵਾਹਿਗੁਰੂ ਜੀ ਕੰਨ ਦੇ ਕੇ ਮੇਰੀ ਅਰਦਾਸ ਸੁਣੋ, ਮੈਂ ਤੁਹਾਡੇ ਨਾਲ ਇੱਕ ਅੰਦਰ ਦੀ ਵੇਦਨਾ ਸਾਂਝੀ ਕਰਨਾ ਹੈ। ਇੱਕ ਅਰਦਾਸ ਕਿਹਾ, ਦੋ ਨਹੀਂ, ਉਹ ਇੱਕ ਅਰਦਾਸ ਹੀ ਹੁੰਦੀ ਹੈ। ਬਾਕੀ ਤਾਂ ਅਰਦਾਸਾਂ ਜ਼ਿੰਦਗੀ 'ਚ ਬੜੀਆਂ ਨੇ। ਇੱਕ ਅਰਦਾਸ ਕੋਈ ਟਾਵਾਂ ਟਾਵਾਂ ਕਰਦਾ, ਬੰਦਗੀ ਕਰਨ ਵਾਲਾ ਜਿਉਂਦੇ ਜੀ ਇੱਕ ਅਰਦਾਸ ਕਰ ਜਾਂਦਾ, ਤੇ ਜਿਹਨੇ ਸਿਮਰਨ ਬੰਦਗੀ ਨਹੀਂ ਕੀਤੀ ਉਹਦੇ ਮਰਨ ਤੋਂ ਬਾਅਦ ਇੱਕ ਅਰਦਾਸ ਕਹਿੰਦੇ, ਉਹਨੂੰ ਅੰਤਮ ਅਰਦਾਸ ਕਿਹਾ ਜਾਂਦਾ ਹੈ। ਉਹ ਇੱਕ ਹੀ ਹੁੰਦੀ ਹੈ, ਦੋ ਨਹੀਂ ਹੁੰਦੀਆਂ। ਬਾਕੀ ਅਰਦਾਸਾਂ ਜ਼ਿੰਦਗੀ 'ਚ ਬਹੁਤ ਨੇ। ਜਨਮ ਦੀ ਅਰਦਾਸ, ਜਨਮ ਤੋਂ ਬਾਅਦ ਤੰਦਰੁਸਤੀ ਦੀ ਅਰਦਾਸ, ਕਦੀ ਪਦਵੀ ਦੀ, ਕਦੀ ਧਨ ਦੀ, ਕਦੀ ਲੋੜ ਦੀ। ਪਰ ਯਾਦ ਰੱਖੋ, ਅੰਤਮ ਅਰਦਾਸ ਕੇਵਲ ਇੱਕ ਹੀ ਹੈ, ਉਹ ਦੋ ਨਹੀਂ। ਭਾਵੇਂ ਅਸੀਂ ਠੀਕ ਹੈ ਪ੍ਰਾਣੀ ਦੇ ਚੜ੍ਹਾਈ ਤੋਂ ਬਾਅਦ ਫਿਰ ਉਹਦੇ ਲਈ ਜਪ ਤਪ ਕਰ ਰਹੇ ਹਾਂ, ਪਰ ਹਕੀਕਤ ਵਿੱਚ ਜੋ ਪਹਿਲੀ ਅਰਦਾਸ ਕੀਤੀ ਗਈ, ਕੀ ਪਰਮਾਤਮਾ ਨੂੰ ਸੁਣਦਾ ਨਹੀਂ? ਖਜ਼ੂਰ ਨੇ ਕਿਹਾ, ਵਾਹਿਗੁਰੂ ਕੰਨ ਦੇ ਕੇ ਅਰਦਾਸ ਸੁਣੋ, ਯਕ ਅਰਜ਼ ਗੁਪਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ, ਮੈਨੂੰ ਪਤਾ ਤੂੰ ਸੱਚ ਹੈ, ਤੂੰ ਸਭ ਤੋਂ ਵੱਡਾ, ਤੂੰ ਦਿਆਲੂ ਹੈ, ਬੇਐਬ ਪਰਵਦਗਾਰ, ਤੈਨੂੰ ਕੋਈ ਐਬ ਨਹੀਂ, ਤੂੰ ਸਭ ਦੀ ਰੋਜ਼ੀ ਦੇਣ ਵਾਲਾ। ਤੇ ਇੱਕ ਅਰਦਾਸ ਕੀ ਕਹਿਣ ਲੱਗੇ, ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲ ਦਾਨੀ, ਆ ਜਿੱਥੇ ਮੈਂ ਰਹਿਣਾ ਪਿਆ ਇਹ ਫਨਾ ਹੋਣ ਵਾਲੀ ਥਾਂ ਹੈ, ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ। ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲ ਦਾਨੀ, ਮੈਂ ਤਾਂ ਅਰਦਾਸ ਕਰਨਾ ਆ ਪਰਮਾਤਮਾ, ਇਹ ਮੌਤ ਹਰ ਵੇਲੇ ਡਰਾਉਂਦੀ ਏ, ਕਿਰਪਾ ਕਰ ਜਿੰਨੇ ਮੇਰੇ ਸਿਰ ਦੇ ਵਾਲ ਪਕੜੇ ਨੇ ਉਸ ਮੌਤ ਤੋਂ ਸਦਾ ਲਈ ਬੰਦ ਖਲਾਸੀ ਕਰਾ ਦੇ, ਇਹਦਾ ਭੈ ਖਤਮ ਕਰ ਦੇ। ਖਜ਼ੂਰ ਕਹਿ ਰਹੇ ਨੇ ਕਿ ਮਮ ਸਰ ਮੂਵੇ ਅਜ਼ਰਾਈਲ ਗ੍ਰਫਤ ਹੈ, ਦਿਲ ਖੇਚ ਨਾ ਦਾਨੀ, ਮੇਰੇ ਸਿਰ ਦੇ ਕੇਸਾਂ ਨੂੰ ਮੌਤ ਨੇ ਕੁੱਟ ਕੇ ਪਕੜਿਆ ਹੈ। ਭਾਈ ਗੁਰਸਿੱਖੋ, ਦੇਖੋ ਕਿ ਜਿਹੜੀ ਅੱਖਾਂ ਨਾਲ ਆਪਾਂ ਤੱਕਨੇ ਪਏ ਹਾਂ, ਫਿਰ ਉਹਨੂੰ ਜ਼ਿੰਦਗੀ 'ਚ ਢਾਲਣ ਦਾ ਯਤਨ ਕਰੀਏ। ਹਜ਼ੂਰ ਨੇ ਅੱਜ ਕਿਹਾ ਕਿ ਬਸ, ਇਸ ਤਰ੍ਹਾਂ ਮਾਪੇ ਚਲੇ ਗਏ, ਸੱਜਣ ਚਲੇ ਗਏ, ਮਿੱਤਰ ਚਲੇ ਗਏ, ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਭਰ ਕੇ ਆਏ, ਨਜ਼ਦੀਕ ਦੇ ਸਾਥੀ ਬਹੁਤ ਦੂਰ ਚਲੇ ਗਏ, ਵਾਪਸ ਨਹੀਂ ਕਦੀ ਆਏ। ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੀ ਰਚਨਾਵਲੀ ਵਿੱਚ, ਇਸ ਦੀ ਵਿਆਖਿਆ ਵਿੱਚ ਉਹਨਾਂ ਨੇ ਇੱਕ ਬੜੀ ਸੋਹਣੀ ਨਜ਼ਮ ਲਿਖੀ ਹੈ, ਹੈਨ ਉਹਦੀਆਂ 3-4 ਹੀ ਸਤਰਾਂ। ਉਹ ਕਹਿੰਦੇ ਨੇ, ਜਦੋਂ ਮੋਹਲੇ ਧਾਰ ਬਰਸਾਤ ਪੈਂਦੀ ਏ ਤੇ ਮੀਂਹ ਰੁਕਣ ਤੋਂ ਬਾਅਦ ਕਦੀ ਰੁੱਖ ਦੇ ਪੱਤਿਆਂ ਉੱਤੇ ਟਿਕੇ ਹੋਏ ਪਾਣੀ ਨੂੰ ਦੇਖੋ, ਉਹ ਪਾਣੀ ਕੀ ਕਰਦਾ? ਮੀਂਹ ਪੈਣ ਪੈਂਦਿਆਂ ਤਾਂ ਸਾਰਾ ਪਾਣੀ ਪੱਤਿਆਂ ਤੋਂ ਜ਼ਮੀਨ ਤੇ ਡਿੱਗੀ ਜਾਂਦਾ ਫਟਾਫਟ ਤੇਜ਼ੀ ਨਾਲ, ਪਰ ਜਦੋਂ ਮੀਂਹ ਰੁੱਕ ਜਾਂਦਾ, ਜਿਹੜਾ ਪਾਣੀ ਪੱਤੇ ਦੇ ਉੱਤੇ ਟਿਕਿਆ ਹੈ ਬੂੰਦ ਰੂਪ, ਉਹ ਯਕ ਲਖਤ ਇੱਕੋ ਵੇਲੇ ਜ਼ਮੀਨ ਤੇ ਨਹੀਂ ਡਿੱਗਦਾ। ਉਹ ਪਾਣੀ ਦੀ ਬੂੰਦ ਲੰਬਾਈ ਵਿੱਚ ਧਰਤੀ ਵੱਲ ਡਿੱਗਦੀ ਏ। ਕਦੀ ਤੁਸੀਂ ਦੇਖੋ, ਉਹ ਲਮਕਦਾ ਪਾਣੀ, ਥੋੜਾ ਜਿਹਾ ਹਿੱਸਾ ਪਾਣੀ ਦਾ ਅੱਗੋ ਜ਼ਮੀਨ ਤੇ ਡਿੱਗ ਪੈਂਦਾ ਤੇ ਥੋੜਾ ਜਿਹਾ ਹਿੱਸਾ ਫਿਰ ਵਾਪਸ ਪੱਤੇ ਵੱਲ ਚਲਾ ਜਾਂਦਾ, ਮੁਕੰਮਲ ਨਹੀਂ ਡਿੱਗਦਾ। ਕਿਤਨਾ ਸਮਾਂ ਇਹ ਪਾਣੀ ਇਸ ਤਰ੍ਹਾਂ ਬੂੰਦਾਂ ਡਿੱਗਦੀਆਂ ਨੇ? ਉਹ ਸ਼ਾਇਰ ਨੇ ਉਹਨਾਂ ਦੇਖ ਲਿਆ ਤੇ ਵੇਖ ਕੇ ਕਹਿਣ ਲੱਗੇ ਕਿ ਇਹ ਪਾਣੀ ਦੀ ਬੂੰਦ, ਜਦੋਂ ਮੀਂਹ ਪਿਆ ਤੇ ਤੇਰੇ ਵਰਗੀਆਂ ਅਣਗਿਣਤ ਬੂੰਦਾਂ ਆਈਆਂ ਤੇ ਤੇਜ਼ੀ ਦੇ ਨਾਲ ਉਹ ਧਰਤੀ ਦੇ ਉੱਤੇ ਗਿਰ ਗਈਆਂ, ਸਮਾ ਗਈਆਂ, ਪਰ ਤੂੰ ਪਾਣੀ ਇੱਕ ਪੱਤੇ ਤੇ ਅਟਕ ਗਿਓ ਤੇ ਪੱਤੇ ਤੇ ਅਟਕਣ ਤੋਂ ਬਾਅਦ ਕਦੀ ਤੂੰ ਜ਼ਮੀਨ ਵੱਲ ਲੰਮਾ ਹੋ ਕੇ ਦੇਖਣਾ ਧਰਤੀ ਨੂੰ, ਥੋੜਾ ਜਿਹਾ ਹਿੱਸਾ ਡਿੱਗਦਾ ਫਿਰ ਪੱਤੇ ਵੱਲ ਚਲਾ ਜਾਂਦਾ, ਕਿਉਂ? ਤੈਨੂੰ ਡਰ ਲੱਗਦਾ ਧਰਤੀ ਤੋਂ ਡਿੱਗਦਿਆਂ, ਧਰਤੀ ਉੱਪਰ ਗਿਰਦਿਆਂ? ਉਹਨਾਂ ਨੇ ਸਿਰਫ ਸਮਝਾਇਆ, ਕਹਿਣ ਲੱਗੇ ਪਾਣੀ ਦੀ ਉਸ ਬੂੰਦ ਨੇ ਕਿਹਾ, ਹਕੀਕਤ ਇਹ ਵੇ, ਉਹ ਜਿਹੜੇ ਲੱਖਾਂ ਕਹਿੰਦੇ ਹੋ ਅਸੀਂ ਇਕੱਠੇ ਹੋ ਕੇ ਆਏ ਸਾਂ, ਉਹਨਾਂ ਨੂੰ ਲੱਭਣਾ ਪਿਆ, ਉਹ ਕਿੱਥੇ ਚਲੇ ਗਏ? ਲੱਖਾਂ ਹਜ਼ਾਰਾਂ ਬੂੰਦਾਂ ਆਏ ਸਾਂ ਮੇਘ ਮੰਡਲ ਵਿੱਚੋਂ, ਬੱਦਲਾਂ ਵਿੱਚੋਂ, ਪਰ ਮੈਂ ਲਮਕਦਾ ਹੋਇਆ ਧਰਤੀ ਤੇ ਵੇਖਣਾ ਵਾਂ ਕਿ ਜਦੋਂ ਅਸਮਾਨ ਤੇ ਆਏ ਸਾਂ ਤੇ ਗਰਜਦੇ ਆਏ ਸਾਂ, ਤੇ ਬਸ ਗਰਜਦਿਆਂ ਹੋਇਆ ਜਦੋਂ ਧਰਤੀ ਤੇ ਡਿੱਗੇ, ਆਏ ਹਜ਼ਾਰਾਂ ਲੱਖਾਂ ਕਰੋੜਾਂ ਇਕੱਠੀਆਂ ਸਾਂ, ਪਰ ਨੀਜ ਲਾ ਕੇ ਦੇਖਣਾ ਕਿੱਧਰ ਸਮਾ ਗਈਆਂ, ਕੋਈ ਨਜ਼ਰ ਵੀ ਨਹੀਂ ਆਉਂਦੀ ਪਈ। ਉਹ ਕਹਿੰਦੇ ਨੇ, ਸੱਚ ਇਹ ਜੇ ਜਦੋਂ ਬੰਦਾ ਕਿਤੇ ਬਜ਼ੁਰਗੀ ਦੇ ਦਿਨ ਆਉਂਦੇ ਨੇ ਨਾ, ਉਹ ਪੱਤੇ ਉੱਤੇ ਅਟਕੀ ਹੋਈ ਬੂੰਦ ਦੀ ਤਰ੍ਹਾਂ ਬਣ ਜਾਂਦਾ। ਉਮਰ ਢਲਦੀ ਹੋਵੇ, ਮੰਨ ਲਓ 100 ਸਾਲ ਦੇ ਕਰੀਬ ਆ ਗਿਆ ਤੇ 2 ਪੀੜੀਆਂ ਉਹਦੀਆਂ ਅੱਖਾਂ ਦੇ ਸਾਹਮਣੇ 3 ਵੱਧ ਗਈਆਂ ਨੇ, ਉਹਦੇ ਕਦੀ ਅੰਦਰ ਨੂੰ ਪੁੱਛ ਕੇ ਦੇਖੋ, ਉਹ ਭਾਵੇਂ ਬੋਲ ਕੇ ਨਾ ਕਹੇ, ਉਹ ਪੱਤੇ ਦੀ ਤਰ੍ਹਾਂ ਕਦੀ ਆਪਣੇ ਬਚਪਨ ਨੂੰ ਚੇਤੇ ਕਰਦਾ, ਕਦੀ ਆਪਣੇ ਮਾਪਿਆਂ ਨੂੰ ਚੇਤੇ ਕਰਦਾ, ਇੱਥੋਂ ਤੱਕ ਕਈ ਵਾਰੀ ਆਪਣੇ ਜੀਵਨ ਸਾਥੀ ਜਾਂ ਜੀਵਨ ਸਾਥਣ ਨੂੰ ਚੇਤੇ ਕਰਦਾ, ਤੇ ਜੇ ਉਹਨੂੰ ਪੁੱਛੀਏ ਕਿਹੜੀ ਗਹਿਰੀ ਸੋਚ ਡੁੱਬੈ, ਕਹਿੰਦਾ ਬਸ ਇਹੀ ਲੱਭਦਾ ਪਿਆ, ਇਸ ਘਰ ਚ ਬੜੇ ਜੀ ਸਨ, ਕਿੱਥੇ ਚਲੇ ਗਏ। ਅਸਲੀਅਤ ਹੈ ਬੰਦੇ ਦੀ। ਭਾਈ ਸਾਹਿਬ ਨੇ ਸ਼ਬਦ ਲਿਖੇ, ਉਹ ਲਿਖਦੇ ਨੇ, ਮੀਂਹ ਪੈ ਖਰੇ ਹਟਿਆ, ਤਾਰ ਨਾਲ ਇੱਕ ਤੁਪਕਾ ਸੀ ਲਟਕੰਦਾ। ਮੀਂਹ ਪੈ ਹਟਿਆ, ਤਾਰ ਨਾਲ ਇੱਕ ਤੁਪਕਾ ਸੀ ਲਟਕੰਦਾ, ਡਿੱਗਦਾ ਜਾਪੇ ਪਰ ਨਾ ਡਿੱਗੇ, ਪੁੱਛਿਆ ਰੋਏ ਸੁਣਨ ਦਾ। ਕੰਧੀ ਤੇ ਰੁਖੜੈ, ਡਿੱਗਦਾ ਪਰ ਡਿੱਗ ਨਹੀਂ ਰਿਹਾ, ਡਿੱਗਦਾ ਜਾਪੇ ਪਰ ਨਾ ਡਿੱਗੇ, ਪੁੱਛਿਆ ਰੋਏ ਸੁਣਨ ਦਾ। ਅਰਸ਼ਾਂ ਤੋਂ ਲੱਖਾਂ ਸਾਥੀ ਇਕੱਠੇ ਹੋ ਸਾਂ ਆਏ, ਕਿਤ ਵੱਲ ਯਾਰ ਲੋਪ ਹੋ ਗਏ, ਮੈਂ ਲਾ ਨੀਜ ਤਕੰਦਾ। ਬੜੇ ਸਾਥੀ ਇਕੱਠੇ ਆਏ ਸਾਂ, ਅੱਖਾਂ ਨਾਲ ਦੇਖਣਾ ਪਿਆ ਉਹ ਕਿੱਥੇ ਚਲੇ ਗਏ। ਤੇ ਫਿਰ ਦੇਖੋ ਇਹ ਚੱਲੋ ਚੱਲੀ ਦੀ ਸੱਦ ਕੈਸੀ ਹੈ। ਬਾਬਾ ਫਰੀਦ ਸਾਹਿਬ, ਕਿਉਂਕਿ ਮੈਂ ਤਕਰੀਬਨ 2-3 ਸਾਲ ਤੋਂ ਪਿੱਛੋਂ ਜਦੋਂ ਆ ਰਿਹਾ ਵਿਚਾਰ ਸ਼ੁਰੂ ਕੀਤੀ ਹੈ, ਅਸਲੀਅਤ ਇਹ ਵੇ ਕਿ ਜਿਤਨੇ ਗਹਿਰੇ ਜਾ ਕੇ ਬਾਬਾ ਫਰੀਦ ਸਾਹਿਬ ਨੂੰ ਪੜ੍ਹਨੇ ਆ, ਇਹਨਾਂ ਤੇ ਗੀਤ ਹੀ 2 ਗਾਏ ਨੇ, ਇੱਕ ਰੱਬ ਦਾ ਤੇ ਦੂਜਾ ਮੌਤ ਦਾ। ਮੌਤ ਚੇਤੇ, ਖਿਨ ਖਿਨ ਮੌਤ ਚੇਤੇ, ਤੇ ਠੇਠ ਪੰਜਾਬੀ ਵਿੱਚ। ਤੇ ਮੈਂ ਅਰਜ਼ ਕੱਲ ਕਰਕੇ ਆਇਆ ਕਿ ਇੱਥੋਂ ਤੱਕ ਪਾਕਪਟਨ ਵਿੱਚ ਉਹਨਾਂ ਦਾ ਸਥਾਨ ਹੈ। ਇਹ ਮਹਾਂਪੁਰਖ ਜਿਉਂਦੇ ਜੀ ਆਪਣੀਆਂ ਇੰਦਰੀਆਂ ਤੇ, ਆਪਣੇ ਵਜੂਦ ਤੇ, ਆਪਣੇ ਨਫਸ ਤੇ ਕਾਬੂ ਪਾਈ ਬੈਠੇ, ਇੰਨਾ ਬੇਮੁਥਾਜ ਸੀ, ਇੱਕ ਧੇਲੇ ਵੀ ਕਿਸੇ ਦਾ ਦੇਣਦਾਰ ਨਹੀਂ ਸੀ, ਬੇਮੁਥਾਜ। ਉਹਨਾਂ ਨੇ ਜਦੋਂ ਮੌਤ ਦੀ ਗੱਲ ਰਾਗ ਆਸਾ ਚ ਕੀਤੀ, ਕਿਉਂਕਿ ਉਹਨਾਂ ਦੇ 4 ਸ਼ਬਦ ਨੇ, 2 ਰਾਗ ਆਸਾ ਚ, 2 ਰਾਗ ਸੂਹੀ ਵਿੱਚ। ਆਸਾ ਵਿੱਚੋਂ ਕਹਿੰਦੇ ਨੇ, ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ, ਇੰਨੀ ਲੋਇਣੀ ਦੇਖਦਿਆਂ। ਸ਼ੇਖ ਆਪਣੇ ਲਈ ਸ਼ਬਦ ਵਰਤਦੇ ਨੇ, ਹਯਾਤੀ ਦਰ ਤੇ ਜ਼ਿੰਦਗੀ, ਇਸ ਜੀਵਨ ਕਾਲ ਵਿੱਚ ਕੋਈ ਥਿਰ ਰਿਹਾ ਹੈ ਸ਼ੇਖ? ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਿਹਾ, ਜਿਸ ਆਸਨ ਹਮ ਬੈਠੇ ਕੇਤੇ ਬੈਸ਼ ਗਿਆ, ਇੰਨੀ ਲੋਇਣੀ ਦੇਖਦੇ, ਕੇਤੇ ਬੈਸ਼ ਗਿਆ। ਤੇ ਅਗਲੇ ਉਹਨਾਂ ਜਿਹੜੇ ਪ੍ਰਮਾਣ ਦਿੱਤੇ ਨੇ, ਉਹ 4 ਉਦਾਹਰਨਾਂ ਨੇ, ਤੇ ਉਹਨਾਂ ਦੇ ਚੁਗਿਰਦੇ ਦੀਆਂ ਹੀ ਕਹਿੰਦੇ ਨੇ, ਕੱਤਕ ਕੂੰਜਾਂ ਚੇਤ ਡਾਓ, ਸਾਵਣ ਬਿਜੁਲੀਆਂ ਸੇ ਆਲੇ ਸੋਖੰਦੀਆਂ, ਪਿਰਗਲ ਬਾਹੜੀਆਂ ਚੱਲੇ ਚੱਲਣ ਖਾਰ, ਵਿਚਾਰਾ ਲੇ ਮਨੋ ਗੰਢੇਂਦਿਆਂ, 6 ਮਾਂ ਤੁੜੰਦਿਆਂ ਹਿੱਕ ਖਿਣੋ। ਇਹਦੇ ਅਰਥ ਮੈਂ ਸੰਖੇਪ ਜਿਹਾ ਕਰ ਜਾਵਾਂ। ਕੱਤਕ ਕੂੰਜਾਂ ਕੈਸੀ ਹੈ ਇਹਨਾਂ ਦੀ ਉਡਾਰੀ ਇਸ ਜੀਵ ਦੀ, ਕਿਉਂਕਿ ਮੈਂ ਕਿਹਾ ਉਹਨਾਂ ਨੇ ਆਪਣੇ ਚੁਗਿਰਦੇ ਦੀ ਉਦਾਹਰਨ ਲਈ। ਅੱਜ ਵੀ ਪੰਜਾਬ ਦੀ ਧਰਤੀ ਤੇ ਇਹਨਾਂ ਦਿਨਾਂ ਵਿੱਚ ਪ੍ਰਵਾਸੀ ਪੰਛੀ ਕਾਫੀ ਆਉਂਦੇ ਨੇ, ਠੰਡੇ ਇਲਾਕੇ ਤੋਂ ਕੂੰਜਾਂ ਆਉਂਦੀਆਂ ਨੇ, ਉਹ ਇਸ ਵੱਖ ਵੱਖ ਖਿੱਤਿਆਂ ਤੇ, ਖਾਸ ਕਰਕੇ ਖਰੀ ਕੇ ਪੱਤਣ ਜਦੋਂ ਅਸੀਂ ਦੇਖਦੇ ਹਾਂ, ਉਹ ਪੰਛੀ ਜਿਹੜੇ ਕਦੀ ਨਹੀਂ ਦਿਸੇ, ਉਹਨਾਂ ਦੀਆਂ ਡਾਰਾਂ ਦੀਆਂ ਡਾਰਾਂ ਉਸ ਪੱਤਣ ਦੇ ਨੇੜੇ ਬੈਠੀਆਂ ਨੇ। ਪੌਂਟਾ ਸਾਹਿਬ ਦੇਖੋ, ਯਮੁਨਾ ਦੇ ਕਿਨਾਰੇ ਬਹੁਤ ਮਿਲਣਗੇ ਜਿੱਥੇ ਪਾਣੀ ਇਕੱਤਰ ਹੈ। ਉਹ ਪੰਛੀ ਸਿਰਫ 2-3 ਮਹੀਨਿਆਂ ਲਈ ਆਉਂਦੇ ਨੇ ਮਹਿਮਾਨ ਬਣ ਕੇ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਕੂੰਜ ਦੇਖੀ ਉੱਡ ਕੇ ਆਈ ਤੇ ਉਹ ਕੁਰਲ ਕੁਰਲ ਕਰਦੀ ਹੋਈ, ਜਦੋਂ ਆ ਕੇ ਬੈਠੀ ਤੇ ਨੇਤਰ ਭਾਰ ਆਏ, ਕਹਿਣ ਲੱਗੇ, ਆਹ ਜਿਹੜੀ ਡਾਰ ਅੱਜ ਇਕੱਠੀ ਹੋ ਕੇ ਆਈ ਏ ਫਰੀਦ, ਚੇਤੇ ਰੱਖੀ, 3 ਮਹੀਨਿਆਂ ਤੋਂ ਬਾਅਦ ਇਹ ਵੀਰਾਨ ਹੋ ਜਾਏਗਾ, ਇੱਥੇ ਕੋਈ ਵੀ ਕੂੰਜ ਨਹੀਂ ਹੋਵੇਗੀ, ਇਹ ਚਲੀਆਂ ਜਾਣਗੀਆਂ। ਉਹ ਸਿਰਫ 3 ਮਹੀਨਿਆਂ ਲਈ ਪ੍ਰਵਾਸ ਕਰਦੀਆਂ ਨੇ। ਇਨਸਾਨ ਕੁਝ ਦਹਾਕਿਆਂ ਲਈ ਪ੍ਰਵਾਸ ਕਰਦਾ, ਵਿਰਾਨੀ ਤਾਂ ਇਹਦੇ ਲਈ ਵੀ ਹੋਣੀ ਹੈ। ਕੂੰਜ ਥੋੜ ਚਿਰ ਲਈ ਆਈ, ਕੱਤਕ ਕੂੰਜਾਂ ਕੱਤੇ ਵਿੱਚ ਆਈਆਂ, ਮਾਘ ਵਿੱਚ ਵਾਪਸ। ਚੇਤ ਡਾਓ, ਹੁਣ ਚੇਤ ਦਾ ਅਰਥ ਚੇਤਰ ਦਾ ਮਹੀਨਾ। ਵੈਸੇ ਯਤਨ ਕਰਾਂਗਾ, ਅਸੀਂ ਨਵਾਂ ਸਾਲ ਤਾਂ ਸਾਰੇ ਕਹਿ ਰਹੇ ਹਾਂ, ਤੇ ਮੇਰਾ ਖਿਆਲ ਸਾਡੇ ਜ਼ੇਨ 'ਚ ਇਹ ਗੱਲ ਘਰ ਘਰ ਚੁੱਕੀ ਹੈ। ਨਵਾਂ ਸਾਲ ਆਪਣਾ, ਨਵਾਂ ਸਾਲ ਤਾਂ 12 ਮਾਹ ਮੁਤਾਬਕ ਚੇਤ ਨੂੰ ਚੜ੍ਹਨਾ। ਮਾਰਚ ਵਾਲੇ ਦਿਨ ਕਦੀ ਓਨੀ ਸੰਗਤ ਉਸ ਦਿਨ ਇਕੱਠੀ ਹੋਈ ਹੈ ਜਿਹੜਾ 12 ਮਾਹ ਦਾ ਸਾਲ ਚੜ੍ਹਦਾ ਹੈ। ਇਹ ਕੀ ਵਿਪਰਨ ਦੀ ਰੀਤ ਤਾਂ ਨਹੀਂ, ਇਹ ਗੱਲ ਠੀਕ ਹੈ ਕਿ ਬੰਦਗੀ ਸਿਮਰਨ ਕੀਰਤਨ ਬਹੁਤ ਜ਼ਰੂਰੀ ਹੈ, ਪਰ ਗੁਰੂ ਕੇ ਸਿੱਖਾਂ ਤੂੰ ਆਪਣੀ ਬੋਲੀ ਵੀ ਬਾਣੀ ਬਣਾ ਤੇ ਤੂੰ ਆਪਣੇ ਦਿਨ ਆਪਣੇ ਮਹੀਨੇ ਵੀ ਗੁਰੂ ਗ੍ਰੰਥ ਸਾਹਿਬ ਵਾਲੇ ਬਣਾ। ਖੈਰ ਮੈਂ ਉਸ ਦਿਨ ਬੇਨਤੀ ਕਰਾਂਗਾ ਇਸ ਸੰਬੰਧੀ, ਦੋਨੋਂ 12 ਮਾਹਾਂ ਨੂੰ ਆਧਾਰ ਬਣਾ ਕੇ ਚੇਤ ਡਾਓ। ਇਤਿਹਾਸਕਾਰ ਕਹਿੰਦੇ ਨੇ ਚੇਤ ਵਿੱਚ ਡਾਓ ਦਾ ਅਖਰੀ ਅਰਥ ਹੈ ਜੰਗਲ ਨੂੰ ਅੱਗ ਲੱਗਣੀ। ਮੈਂ ਬਹੁਤ ਯਤਨ ਕੀਤਾ ਕਿ ਇਸ ਸ਼ਬਦ ਦੇ ਅਰਥ ਮੇਰੀ ਅੰਦਰ ਦੀ ਤਸੱਲੀ ਨਹੀਂ ਸੀ ਹੋ ਰਹੀ। ਮੈਂ ਤੁਹਾਨੂੰ ਸੱਚ ਦੱਸਾਂ, ਟੀਕੇ ਤੋਂ ਵੇਖ ਕੇ ਮੈਂ ਅਰਥ ਕਰਦਾ ਰਿਹਾ, ਚੇਤ ਡਾਓ ਅੱਜ ਵੀ ਅਰਥ ਹੀ ਕਰਾਂਗਾ ਕਿ ਚੇਤ ਵਿੱਚ ਜੰਗਲ ਨੂੰ ਅੱਗ ਲੱਗੀ, ਪਰ ਗੱਲ ਕੋਈ ਫਿੱਟ ਜੀ ਨਹੀਂ ਸੀ ਬਹਿੰਦੀ। ਕੋਈ ਜ਼ਰੂਰੀ ਨਹੀਂ ਹਰ ਚੇਤ ਨੂੰ ਜੰਗਲ ਨੂੰ ਅੱਗ ਲੱਗੇ, ਪਰ ਇੱਕ ਮੁਸਲਮਾਨ ਵੀਰ ਨੇ, ਡਾਕਟਰ ਅਹਿਮਦ ਨਜ਼ੀਰ ਉਹਨਾਂ ਦਾ ਨਾਮ ਹੈ, ਉਹਨਾਂ ਨੇ ਬਾਬਾ ਸਾਹਿਬ ਜੀ ਦੇ ਇਸ ਸ਼ਬਦ ਦੀ ਵਿਆਖਿਆ ਕਰਦਿਆਂ ਚੇਤ ਡੋ ਡੋ ਦਾ ਅਰਥ ਉਹਨਾਂ ਨੇ ਅੱਗ ਹੀ ਕੀਤਾ ਹੈ। ਕਹਿਣ ਲੱਗੇ ਗਹਿਰਾਈ ਵਿੱਚ ਜਾਂ, ਚੇਤ ਵਿੱਚ ਜੰਗਲ ਵਿੱਚ ਫੁੱਲ ਇਸ ਤਰ੍ਹਾਂ ਖਿੜਦੇ ਨੇ ਕਿ ਜਿਵੇਂ ਚਾਰ ਚੁਫੇਰੇ ਅੱਗ ਹੀ ਅੱਗ ਹੋਵੇ, ਉਹਨਾਂ ਦਾ ਰੰਗ ਅੱਗ ਵਰਗਾ। ਚੇਤ ਡਾਓ, ਚੇਤ ਵਿੱਚ ਅੱਗ ਦੀ ਤਰ੍ਹਾਂ ਖਿੜੇ ਹੋਏ ਫੁੱਲ ਉਹ ਕਿੰਨੇ ਕੁ ਦਿਨ ਖਿੜੇ ਰਹਿਣਗੇ? ਉਹਨਾਂ ਦਾ ਖਿੜਾਓ ਹੈ, ਪਰ ਜਿਹੜਾ ਅੱਜ ਖਿੜਿਆ ਉਹ ਸ਼ਾਮ ਨੂੰ ਧਰਤੀ ਤੇ ਪਿਆ ਹੈ। ਕਹਿਣ ਲੱਗੇ ਜਿਵੇਂ ਚੇਤ ਦੇ ਮਕੀਨੇ ਵਿੱਚ ਖਿੜੇ ਹੋਏ ਫੁੱਲ ਅੱਖਾਂ ਨਾਲ ਵੇਖਦਿਆਂ ਵੇਖਦਿਆਂ ਪੱਤੀ ਪੱਤੀ ਬਣ ਕੇ ਜ਼ਮੀਨ ਤੇ ਰੁਲ ਜਾਂਦੇ ਨੇ, ਬਾਬਾ ਫਰੀਦ ਕਹਿੰਦੇ ਨੇ ਇਸੇ ਤਰ੍ਹਾਂ ਜਿਹੜੇ ਫੁੱਲਾਂ ਦੀ ਤਰ੍ਹਾਂ ਸਵੇਰੇ ਟਹਿਕਦੇ ਨੇ ਸ਼ਾਮ ਨੂੰ ਫੁੱਲ ਦੀ ਤਰ੍ਹਾਂ ਜ਼ਮੀਨ ਤੇ ਡਿੱਗੇ ਹੁੰਦੇ ਨੇ। ਚੇਤ ਡਾਓ, ਸਾਵਣ ਬਿਜਲੀਆਂ ਇੰਨੀ ਲੋਇਣੀ ਦੇਖਦਿਆਂ ਇਸ ਤੁਕ ਤੋਂ ਦੂਰ ਨਾ ਜਾਇਓ। ਸਾਵਣ ਬਿਜਲੀਆਂ, ਹੁਣ ਤੁਹਾਡੇ ਤਾਂ ਬਿਜਲੀ ਘੱਟ ਹੀ ਗਰਜਦੀ ਇੱਥੇ। ਬਾਬਾ ਸਾਹਿਬ ਜੀ ਨੇ ਉਸ ਸਾਡੇ ਆਪਣੀ ਜਨਮ ਭੂਮੀ ਨੂੰ, ਤੇ ਜਿਤਨਾ ਮਰਜ਼ੀ ਆਪਣੀ ਬੋਲੀ ਭੁੱਲ ਜਾਓ, ਗੁਰਮੁਖੋ ਚੇਤੇ ਰੱਖਿਓ, ਆਪਣੀ ਮਾਂ ਬੋਲੀ ਦੀ ਪਹਿਚਾਣ ਨਾਲ ਹੀ ਬਾਬੇ ਫਰੀਦ ਦੇ ਅਰਥ ਹੋ ਸਕਣਗੇ। ਮੈਂ ਉਸ ਦਿਨ ਸੋਚਿਆ ਇੰਨਾ ਪੰਜਾਬ ਦੇ ਨੇੜੇ, ਕੱਲਰ ਕੇਰੀ ਛੱਪੜੀ, ਹੁਣ ਕੱਲਰ ਤੇ ਛੱਪੜੀ ਦੇ ਅਰਥਾਂ ਫਿਰ ਉਹੀ ਕਰ ਸਕੇਗਾ ਜਿਹੜਾ ਪੰਜਾਬ ਦੇ ਬਾਰੇ ਜਾਣਕਾਰ ਹੈ। ਫਰੀਦਾ ਥੀਓ ਪਵਾਹੀ ਦੱਬ, ਦੱਬ ਤਾਂ ਉਹੀ ਜਾਣੂ ਜਿਹੜਾ ਚੋਇਆਂ ਤੇ ਕਿਤੇ ਦਰਿਆਵਾਂ ਦੇ ਕਿਨਾਰੇ ਰਹਿੰਦਾ। ਬਾਬਾ ਫਰੀਦ ਸਾਹਿਬ ਜੀ ਦੀ ਰਚਨਾ ਵਿੱਚੋਂ ਅਨੇਕਾਂ ਸ਼ਬਦ ਜਿਹੜੇ ਨੇ, ਜਿੱਤ ਦਿਹਾੜੇ ਧਨ ਵਰੀ ਸਾਏ ਲੈ ਲਿਖਾਏ, ਇਹ ਤਾਂ ਉਹੀ ਅਰਥ ਕਰੂਗਾ ਜਿਹੜਾ ਪੰਜਾਬ ਦੇ ਕਲਚਰ ਤੋਂ ਜਾਣੂ ਹੈ ਕਿ ਧੀ ਨੂੰ ਤੋਰਨ ਤੋਂ ਪਹਿਲਾਂ ਲੋਕ ਸਮਾਜਿਕ ਰਸਮਾਂ ਕੀ ਕਰਦੇ। ਖੈਰ ਜਿਹੜੀ ਬੇਨਤੀ ਕਰ ਰਹੇ, ਸਾਉਣ ਦਾ ਮਹੀਨਾ ਆਇਆ, ਅਸਮਾਨ ਤਾਂ ਪਹਿਲਾਂ ਵੀ ਸੀ ਪਰ ਉਹ ਚਮਕ ਜੇਠ ਚ ਨਹੀਂ, ਉਹ ਚਮਕ ਕਿਸੇ ਹੋਰ ਮਹੀਨੇ ਚ ਨਹੀਂ। ਸਾਉਣ ਦੀ ਕਾਲੀ ਘਟਾ ਚੜੀ, ਬੱਦਲ ਚਮਕਿਆ, ਚਮਕਣ ਨਾਲ ਗਰਜਿਆ, ਤੇ ਬਾਬਾ ਫਰੀਦ ਸਾਹਿਬ ਹੱਸ ਕੇ ਕਹਿਣ ਲੱਗਿਆ ਜਿਹੜਾ ਗਰਜਦਾ ਪਿਆ ਨਾ, ਅਗਲੇ ਮਹੀਨੇ ਦੇਖੀ ਇਹਦਾ ਨਾਮੋ ਨਿਸ਼ਾਨ ਮਿਟ ਜਾਣਾ। ਕਹਿਣ ਲੱਗੇ ਉਹ ਬੰਦਿਆ ਇਸ ਬੱਦਲ ਦੀ ਤਰ੍ਹਾਂ ਗਰਜ ਕੇ ਚੜ੍ਹ ਕੇ ਆਉਣਾ, ਚਮਕਾਰੇ ਮਾਰਨਾ, ਧਨ ਦੌਲਤ ਦੇ ਖੰਕਾਰ ਦੇ ਫੁੰਕਾਰੇ ਮਾਰਨਾ, ਕਾਲੀ ਘਟਾ ਦੀ ਤਰ੍ਹਾਂ ਚੜ੍ਹ ਕੇ ਆਇਆ, ਚਾਰ ਦਿਨਾਂ ਦੀ ਖੇਡ ਏ, ਜਿਨ੍ਹਾਂ ਮਹੱਲਾਂ ਚ ਖਲੋਤਾ ਲਲਕਾਰੇ ਮਾਰਨੇ, ਕੱਲ ਨੂੰ ਇਹ ਖੰਡਰਾਤ ਹੋ ਜਾਣੇ ਨੇ, ਚਮਕ ਵੀ ਗਈ। ਚੌਥਾ ਉਹਨਾਂ ਬਚਨ ਕੀਤਾ, ਸਾਵਨ ਬਿਜਲੀਆਂ ਸਿਆਲੇ ਸੋਹੰਦੀਆਂ ਪਿਰ ਗਲ ਬਾਹੜੀਆਂ। ਸਰਦੀ ਵਿੱਚ ਵਪਾਰੀ ਲੋਕ ਘਰ ਬਾਹ ਮੁੜੇ, ਇੱਕ ਸੁਹਾਗਣ ਨੇ ਆਪਣੇ ਪਤੀ ਦਾ ਵਸਲ ਨਸੀਬ ਕੀਤਾ, ਪਰ ਕਿੰਨੇ ਕੁ ਦਿਨ, ਸਰਦੀ ਢਲਦੀ ਦੇਰ ਇਸ ਪਰਦੇਸੀ ਨੇ ਫਿਰ ਚਲੇ ਜਾਣਾ। ਬਾਬਾ ਜੀ ਕਹਿੰਦੇ ਨੇ ਅੱਖਾਂ ਨਾਲ ਦੇਖ ਕੂੰਜਾਂ ਚਲੀਆਂ ਗਈਆਂ, ਬਿਜਲੀ ਚਮਕਦੀ ਚਲੀ ਗਈ, ਫੁੱਲ ਖਿੜੇ ਹੋਏ ਚਲੇ ਗਏ, ਘਰ ਦੇ ਸਾਈ ਘਰਾਂ ਨੂੰ ਛੱਡ ਕੇ ਚਲੇ ਗਏ, ਤੂੰ ਕਿੰਨੀ ਦੇਰ ਰੁਕਣਾ ਹੈ। ਸਾਵਣ ਬਿਜਲੀਆਂ ਸਿਆਲੇ ਸੁਖੰਦੀਆਂ ਪਿਰਗਲ ਬਾਹੜੀਆਂ, ਚੱਲੇ ਚੱਲਣ ਖਾਰ ਇੰਨੀ ਲੋਇਣੀ ਦੇਖਦੀਆਂ ਲੇਖਦਿਆਂ, ਚੱਲੇ ਚੱਲਣ ਖਾਰ ਵਿਚਾਰਾ ਲੇ ਮਨੋ, ਗੰਢਦਿਆਂ ਛੇ ਮਾਹ ਤੁੜਦਿਆਂ ਹਿੱਕ ਖਿਣੋ। ਗੰਢਦਿਆਂ 6 ਮਹੀਨੇ ਲੱਗੇ ਸਨ ਰੱਬ ਨੂੰ, ਤੋੜਦਿਆਂ 6 ਮਹੀਨੇ ਥੋੜਾ ਲੱਗਦੇ ਨੇ, ਤੁੜਦਿਆਂ ਹਿੱਕ ਖਿਨੋ। ਕਹਿੰਦੇ ਤੈਨੂੰ ਤਾਂ ਸਮਝ ਨਹੀਂ ਪਈ, ਪਰ ਜਿਹੜੇ ਮੁੱਦਤਾਂ ਤੋਂ ਖਲੋਤੇ ਨੇ, ਉੱਤੇ ਚੰਦੋਵਾ ਤਾਣ ਕੇ ਆਕਾਸ਼ ਖਲੋਤਾ ਤੇ ਧਰਤੀ ਫਰਸ਼ ਬਣ ਕੇ ਤਿਰਲੀ ਪਈ ਏ, ਇਹਨਾਂ ਦੋਨਾਂ ਦੀ ਗੱਲ ਧਿਆਨ ਨਾਲ ਸੁਣ। ਇਹ ਵੀ ਇੱਕ ਦੂਜੇ ਨਾਲ ਸੰਵਾਦ ਰਚਾ ਕੇ ਆਕਾਸ਼ ਧਰਤੀ ਨੂੰ ਪੁੱਛਦਾ, ਧਰਤੀ ਆਕਾਸ਼ ਨੂੰ ਪੁੱਛਦੀ ਏ ਕਹਿੰਦੇ ਨੇ ਸਾਡੇ ਥੱਲੇ ਆਏ ਬੜੇ ਵੱਡੇ ਵੱਡੇ ਖੱਬੀ ਖਾਂ, ਜਿਹੜੇ ਕਹਿੰਦੇ ਸਨ ਸਾਡੇ ਤੋਂ ਬਿਨਾਂ ਪੱਤਾ ਨਹੀਂ ਝੁਲਦਾ, ਕਿੱਥੇ ਚਲੇ ਗਏ? ਕਹਿਣ ਲੱਗੇ ਕਬਰਾਂ ਚ ਸਰੀਰਾਂ ਨੂੰ ਕੀੜੇ ਖਾ ਗਿਆ, ਬੰਦਗੀ ਨਹੀਂ ਕੀਤੀ, ਜਿੰਦ ਉਲਾਂਭੇ ਪਈ ਸਹਿੰਦੀ ਹੈ। ਜਿਮੀ ਪੁੱਛਾ ਅਸਮਾਨ ਇੰਨੀ ਲੋਇਣੀ ਦੇਖਦੇ ਹਾਂ, ਜਿਮੀ ਪੁੱਛਾ ਅਸਮਾਨ ਫਰੀਦਾ ਖੇਵਟ ਕਿਨ ਗਏ, ਜਾਲਣ ਗੋਰਾਂ ਨਾਲ ਉਲਾਮੇ ਜੀ ਸਹਿ। ਇਹ ਤਾਂ ਹੈ ਘਰੇਲੂ ਜੀ ਗੱਲ। ਹੁਣ ਬਾਣੀ ਚ ਅਸੀਂ ਦੇਖੀਏ ਕੇਤੀ ਚੱਲ ਗਈ ਦੇ ਜਦੋਂ ਅਰਥ ਕਰਨੇ ਹਾਂ, ਧਰਮ ਦੀ ਦੁਨੀਆਂ ਵਿੱਚ ਵੀ ਲੋਕ ਚਲੇ ਗਏ ਤੇ ਚੇਤੇ ਰੱਖਿਓ ਗੱਦੀਆਂ ਤੇ ਬਹਿਣ ਵਾਲੇ ਵੀ ਚਲੇ ਗਏ। ਚੋਜੀ ਪ੍ਰੀਤਮ ਜੀ ਦਾ ਦਸਮ ਦੀ ਬਾਣੀ ਚੋਂ ਬਚਨ ਹੈ, ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਕੇਤੀ ਚੱਲ ਗਈ, ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬ੍ਰਹਮਾ ਓ ਵਿਸ਼ਨ ਕੇਤੇ ਵੇਦ ਓ ਪੁਰਾਣ ਕੇਤੇ, ਸੁਮਰਤ ਸਮੂਹਨ ਕੇ ਹੋਏ ਹੋਏ ਬਤੈਕ ਹੈ। ਇੱਥੇ ਕਿਤੇ ਬ੍ਰਹਮੇ ਕਿਤਨੇ ਵਿਸ਼ਨੂੰ ਕਿਤਨੇ ਕਿਤੇਬਾਂ ਤੇ ਸਿਮਰਤੀਆਂ ਦੇ ਗਿਆਤਾ ਲਿਖਾਰੀ ਸਭ ਚਲੇ ਗਏ। ਉਹ ਲਿਖਦੇ ਨੇ ਕਿ ਇਹ ਲੋਕ ਮੋਨ ਦੀ ਮਨਾਰ ਕੇ ਤੇ ਅਸਨੀ ਕੁਮਾਰ ਕੇ ਤੇ ਅੰਸਾਂ ਅਵਤਾਰ ਕੇ ਤੇ ਕਾਲ ਬਸ ਬਹਿਕ ਹੈ। ਸਾਰਿਆਂ ਨੂੰ ਮੌਤ ਨੇ ਗ੍ਰਾਸ ਬਣਾ ਲਿਆ। ਏਡੇ ਏਡੇ ਵੱਡੇ ਧਰਮਾਤਮਾ ਜਿਹੜੇ ਰਿਸ਼ੀ ਕਹਾਉਂਦੇ ਸਨ ਉਹ ਇਸ ਸੰਸਾਰ ਤੋਂ ਕੂਚ ਕਰ ਗਏ। ਪੀਰ ਔ ਪੈਗੰਬਰ ਕੇਤੇ ਇੰਨੀ ਲੋਇਣੀ ਦੇਖਦੇ ਹਾਂ, ਅੱਜ ਉਹ ਸਿਰਫ ਕਿਤਾਬਾਂ ਦਾ ਹਿੱਸਾ ਨੇ। ਪੀਰ ਔ ਪੈਗੰਬਰ ਕੇਤੇ ਗਨੇ ਨਾ ਪਰਤ ਏਤੇ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਜਿੰਨੇ ਕੁ ਪੀਰ ਪੈਗੰਬਰ ਇਸ ਧਰਤੀ ਤੇ ਹੋ ਚੁੱਕੇ, ਤੇਰੀ ਸਮਝ ਤੋਂ ਬਾਹਰ ਨੇ। ਪੀਰ ਔ ਪੈਗੰਬਰ ਕੇਤੇ ਗਨੇ ਨਾ ਪਰਤ ਏਤੇ, ਭੂਮੀ ਗੀਤ ਹੋਏ ਕਹਿ ਸਭ ਭੂਮੀ ਕੀ ਮਿਲੈ ਕਹਿ, ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ। ਇਹ ਸਨ ਧਰਮਾਤਮਾ। ਅੱਗੇ ਗੁਰੂ ਜੀ ਨੇ ਗਿਣੇ ਜਿਨ੍ਹਾਂ ਨੂੰ ਕੁਝ ਚਾਂ ਸੀ ਸਾਡੀ ਵਾਹਵਾ ਵਾਹਵਾ ਹੋਵੇ। ਕਹਿਣ ਲੱਗੇ ਜੋਗੀ ਜੱਤੀ ਬ੍ਰਹਮਚਾਰੀ ਵੱਡੇ ਵੱਡੇ ਛੱਤਰ ਧਾਰੀ, ਛੱਤਰ ਹੀ ਕੀ ਛਾਇਆ ਕਈ ਕੋਸਲੋ ਚਲਤ ਹੈ, ਇੰਨੀ ਲੋਇਣੀ ਦੇਖਦਿਆਂ ਜਿਨ੍ਹਾਂ ਦੇ ਸਿਰ ਤੇ ਕਈ ਕਈ ਮੀਲਾਂ ਤੱਕ ਛੱਤਰ ਝੁਲਦੇ ਸਨ ਸੋਨੇ ਦੇ, ਕਿੱਥੇ ਚਲੇ ਗਏ? ਜੋਗੀ ਜੱਤੀ ਬ੍ਰਹਮਚਾਰੀ ਵੱਡੇ ਵੱਡੇ ਛੱਤਰ ਧਾਰੀ, ਛੱਤਰ ਹੀ ਕੀ ਛਾਇਆ ਕਈ ਕੋਸਲੋ ਚਲਤ ਹੈ, ਮਾਨਸੇ ਮਹੀਪ ਕੇ ਦਲੀਪ ਕੈਸੇ ਜਸਤਰ ਧਾਰੀ, ਵੱਡੋ ਅਭਮਾਨ ਪੁੱਜ ਦੰਡ ਕੋ ਕਰਤ ਹੈ, ਦਾਰਾ ਸੇ ਦਰਯੁਸ ਦਰਯੋਧਨ ਸੇ ਮਾਨ ਧਾਰੀ, ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ, ਇੰਨੀ ਲੋਇਣੀ ਦੇਖਦਿਆਂ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ, ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ, ਖਿੰਸ ਤੈ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ। ਕੇਤੀ ਚੱਲ ਗਈ, ਪਤਾ ਨਹੀਂ ਏਡੇ ਏਡੇ ਵੱਡੇ ਸਮਰਾਟ ਏਡੇ ਏਡੇ ਵੱਡੇ ਬਾਦਸ਼ਾਹ ਕਿਹੜੀ ਥਾਂ ਤੇ ਅਲੋਪ ਹੋ ਗਏ। ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ, ਜਾਤ ਵਿਚਾਰੇ ਪਤਾ ਹੀ ਨਹੀਂ ਲੱਗਦਾ ਗਿਣਤੀ ਦਾ। ਬਾਬਾ ਫਰੀਦ ਸਾਹਿਬ ਨੇ ਅੱਜ ਆਪਣੀ ਮੁਬਾਰਕ ਰਸਨਾ ਤੋਂ ਪਹਿਲੀ ਗੱਲ ਸਾਨੂੰ ਇਹ ਕਹੀ ਕਿ ਇੰਨੀ ਲੋਇਣੀ ਦੇਖਦਿਆਂ ਇਹਨਾਂ ਅੱਖਾਂ ਨਾਲ ਵੇਖਦਿਆਂ ਕੇਤੀ ਚੱਲ ਗਈ, ਕਿੰਨੇ ਚਲੇ ਗਏ ਕੋਈ ਗਿਣਤੀ ਨਹੀਂ। ਮਹਾਰਾਜ ਕਹਿ ਰਹੇ ਨੇ ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ, ਕਿੰਨੀ ਸ੍ਰਿਸ਼ਟੀ ਚਲੀ ਗਈ। ਫਰੀਦਾ ਲੋਕਾਂ ਆਪੋ ਆਪਣੀ, ਲੋਕਾਂ ਨੂੰ ਆਪੋ ਆਪਣੀ ਪੈ ਗਈ। ਤੇ ਸੱਚੀ ਮੁੱਚੀ ਆਪੋ ਆਪਣੀ ਹੈ ਨਾ ਕਿ ਬੰਦਾ ਮਰਦੇ ਦਮ ਵੀ ਪਿਛਲੀਆਂ ਗੱਲਾਂ ਕਰਦਾ, ਅਗਲੀ ਗੱਲ ਕਰਨ ਨੂੰ ਰਾਜੀ ਨਹੀਂ। ਮਰਦਾ ਉਹਦੇ ਸਾਹਮਣੇ ਕਾਗਜ਼ ਰੱਖਣੇ ਆ, ਉਹ ਮਰਦੇ ਦਮ ਤੱਕ ਪੁੱਤਰਾਂ ਧੀਆਂ ਦੇ ਵਿੱਚ ਵੰਡ ਪਾਈ ਜਾਂਦਾ, ਆ ਇਹਨੂੰ ਦੇ ਦਿਓ, ਆ ਇਹਨੂੰ ਦੇ ਦਿਓ, ਪਿੱਛੋਂ ਕੰਮ ਤੂੰ ਦੇਖੀ। ਇੱਕ ਵਾਰ ਮੈਂ ਇੱਥੇ, ਮੈਨੂੰ ਪਤਾ ਮੈਂ ਇੱਕ ਬੜੀ ਸੋਹਣੀ ਸਾਂਝ ਆਪ ਨਾਲ ਕੀਤੀ ਸੀ ਕਿ ਮਰਦੇ ਸਮੇਂ ਤਾਂ ਘੱਟੋ ਘੱਟ ਅਗਾਂ ਸਾਂਭ, ਫਿਰ ਵੀ ਘਰ ਵੱਲ ਝਾਤੀ ਮਾਰੀ ਜਾਂਦੇ। ਕੋਈ ਮਾਰਵਾੜੀ ਵੈਸੇ ਹੈ ਬਣਾਈ ਕੋਈ ਘਟਨਾ, ਅੰਤਲਾ ਸਮਾਂ ਆਇਆ ਤੇ ਮਰਨ ਸ਼ਈਆ ਤੇ ਮਰਨ ਸੇਜਾ ਤੇ ਪਿਆ, ਤੇ ਉਹ ਘਰ ਦੇ ਸਨ, ਲੱਖਾਂ ਪਤੀ ਬੰਦਾ ਸੀ, ਬਹੁਤ ਰੁਪਈਆ ਇਹਦੇ ਕੋਲ, ਤੇ ਘਰ ਦੇ ਸਾਰੇ ਇਕੱਠੇ ਹੋ ਗਏ। ਨਿਆਣਿਆਂ ਮੁੰਡਿਆਂ ਨੂੰ ਇਹ ਸੀ ਵੀ ਇਹਨੇ ਕੁਝ ਨਾ ਕੁਝ ਅਜੇ ਵੀ ਸਾਡੇ ਕੋਲੋਂ ਲੁਕਾ ਕੇ ਰੱਖਿਆ, ਤੇ ਉਹ ਕੋਲ ਨੇੜੇ ਹੋ ਕੇ ਪੁੱਛਣ ਫਲਾਣੀ ਚੀਜ਼ ਫਲਾਣੀ ਚੀਜ਼, ਕਿਤੇ ਨਾ ਕਿਤੇ ਕੁਝ ਬੋਲੇ। ਉਹਨੇ ਅੱਖਾਂ ਖੋਲੀਆਂ ਤੇ ਇੱਕੋ ਗੱਲ ਕਹੀ, ਬਾ ਜਾ। ਉਹਨਾਂ ਕਿਹਾ ਵੀ ਬਾ ਜਾ ਇਹ ਕੀ ਸ਼ਬਦ ਹੈ? ਪਤਾ ਨਹੀਂ ਕੋਈ ਹੋਰ ਥਾਂ ਤੇ ਕੀਮਤੀ ਚੀਜ਼ ਰੱਖੀ ਹੋਵੇ ਬਾਜ ਆ, ਉਹ ਬੁਲਾਣ ਹੋਰ ਅੱਗੇ ਬੋਲੋ, ਕੁਛ ਨਾ ਬੋਲੇ, ਅੱਖ ਖੋਲੇ ਸਾਹਮਣੇ ਥੋੜਾ ਜਿਹਾ ਦੇਖੇ ਤੇ ਬਾਜ ਆ ਕਹਿ ਕੇ ਫਿਰ ਅੱਖ ਬੰਦ ਕਰ ਲੈ। ਉਹਨਾਂ ਅਖੀਰ ਤੇ ਕਿਸੇ ਹਕੀਮ ਨੂੰ ਸੱਦਿਆ, ਕਹਿਣ ਲੱਗੇ ਵੀ ਕੋਈ ਦਵਾਈ ਹੈ? ਚਲੋ ਕਿਸੇ ਨੇ ਗੱਲ ਇਹ ਸਿਰਫ ਸਮਝਾਉਣ ਲਈ। ਉਹਨੇ ਕਿਹਾ ਦਵਾਈ ਤੇ ਹੈ, ਬੋਲ ਤਾਂ ਪਊਗਾ ਪਰ ਇਹ ਸ਼ਬਦ ਜ਼ਰੂਰ ਪੂਰਾ ਕਰ ਜਾਏਗਾ, ਇੰਨੇ ਪੈਸੇ ਲੱਗਣਗੇ। ਉਹਨਾਂ ਕਿਹਾ ਜਿੰਨੇ ਮਰਜ਼ੀ ਲਏ, ਪਤਾ ਨਹੀਂ ਇਸ ਸ਼ਬਦ ਵਿੱਚ ਕੀ ਕੁਝ ਸੋਨਾ ਚਾਂਦੀ ਲੁਕਿਆ ਹੋਵੇ। ਉਹਨੇ ਦਵਾਈ ਦਿੱਤੀ ਤੇ ਉਹ ਬਾਜ ਆ ਜਿਹੜਾ ਕਹਿੰਦਾ ਸੀ ਨਾ ਤਤਲਾ ਕੇ, ਉਹ ਪੂਰਾ ਸ਼ਬਦ ਬੋਲਿਆ, ਕਹਿਣ ਲੱਗਾ ਮੇਰੇ ਚਵਿਰਦੇ ਕਿਉਂ ਰੌਲਾ ਪਾਈ ਜਾਂਦੇ ਹੋ, ਸਾਹਮਣੇ ਬਛੜਾ ਝਾੜੂ ਖਾ ਗਿਆ, ਉਹ ਦਿਲ ਦੇਖੋ ਘਰ ਦਾ ਨੁਕਸਾਨ ਪਿਆ ਹੁੰਦਾ ਹੈ, ਉਹ ਬੰਦਾ ਮਰਨ ਕਿਨਾਰੇ ਪਿਆ, ਉਹ ਝਾੜੂ ਹੀ ਲੱਭੀ ਜਾਂਦਾ ਹੈ ਜੀ, ਉਹਨੂੰ ਵੱਛੇ ਦਾ ਝਾੜੂ ਨਜ਼ਰ ਆ ਰਿਹਾ, ਆਪੋ ਆਪਣੀ ਪਈ, ਸਿਰਫ ਇਹ ਪਈ ਹੈ ਮੇਰਾ ਘਰ ਮੇਰਾ ਕਿਵੇਂ ਬਚੇ। ਤੇ ਬਾਬਾ ਜੀ ਨੇ ਕਿਹਾ ਨਹੀਂ, ਮੈਂ ਆਪਣੀ ਪਈ, ਮੈਂ ਆਪਣੀ ਪਈ ਦੇ ਅਰਥ ਕੀ ਨੇ? ਕਹਿਣ ਲੱਗੇ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਮੈਂ ਆਪਣੀ ਪਈ ਪਈ। ਕਹਿੰਦੇ ਨੇ ਜੋ ਕੰਮ ਕਰਨਾ ਸੀ ਉਹ ਮੈਂ ਕਰ ਨਹੀਂ ਸਕਿਆ, ਹਾਲਾਂਕਿ ਉਹ ਕੰਮ ਕਰ ਚੁੱਕੇ ਨੇ। ਉਹ ਸਾਨੂੰ ਸਮਝਾ ਰਹੇ ਨੇ ਕਿ ਅੰਤਲੇ ਸਮੇਂ ਘੱਟੋ ਘੱਟ ਸ਼ੁਕਰ ਅਰਦਾਸ ਬੇਨਤੀ ਵੱਲ ਬੰਦੇ ਦੀ ਸੁਰਤ ਜੁੜਨ ਦਿਓ, ਇਹਨੂੰ ਅਹਿਸਾਸ ਹੋ ਜਾਏ ਕਿ ਜੋ ਕੁਝ ਮੈਂ ਨਹੀਂ ਸੀ ਕਰਨਾ ਉਹ ਮੈਂ ਕੀਤਾ ਤੇ ਜੋ ਕੁਝ ਕਰਨਾ ਸੀ ਉਹ ਨਹੀਂ ਕੀਤਾ। ਕਹਿਣ ਲੱਗੇ ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇਲਾ, ਪਰ ਸਰਵਰ ਜਬ ਉਛਲੇ ਤਬ ਤਰਨ ਦੁਖੇਲਾ, ਹੱਥ ਨਾ ਲਾਏ ਕੁਛ ਸੰਭੜੇ ਜਲ ਜਾਸੀ ਢੋਲਾ, ਇੱਕ ਅਪੀਨੈ ਪਤਲੀ, ਮੈਂ ਆਪਣੀ ਭਈ ਆਤਮਕ ਜੀਵਨ ਪੱਖੋਂ ਬਿਲਕੁਲ ਕਮਜ਼ੋਰ ਹਾਂ, ਸ਼ਹਿ ਕੇਰੇ ਬੋਲਾ ਵਾਹਿਗੁਰੂ ਖਸਮ, ਤੇਰੇ ਬੋਲ ਮੈਂ ਕਿਵੇਂ ਸਹਾਰਾਂਗਾ, ਮੈਂ ਆਪਣੀ ਪਈ। ਕਬੀਰ ਸਾਹਿਬ ਨੂੰ ਆਪਣੀ ਪਈ, ਉਹਨਾਂ ਸ਼ਬਦ ਕਿਹਾ ਥਰ ਹਰ ਕੰਪੈ ਬਾਲਾ ਜੀਓ, ਮੈਂ ਆਪਣੀ ਭਈ ਥਰ ਹਰ ਕੰਪੈ ਬਾਲਾ ਜੀਓ, ਨਾ ਜਾਨਾ ਕਿਆ ਕਰਸੀ ਪੀਓ, ਰਹਿਣ ਗਈ ਮਤ ਦਿਨ ਪੀ ਜਾਏ ਭਵਰ ਗਏ, ਬਗ ਬੈਠੇ ਆਏ ਕਾਚੇ ਕਵਰੇ ਕਰਵੇ ਰਹੇ ਨਾ ਪਾਣੀ, ਹੰਸ ਚੱਲਿਆ ਕਾਇਆ ਕਮਲਾਣੀ, ਮੈਂ ਆਪਣੀ ਬਹੀ। ਆਪਣੇ ਆਪ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਸ਼ਬਦ ਕਹਿ ਕੇ ਸੰਪੰਨਤਾ ਵੱਲ ਆਵਾਂ, ਕਦੀ ਆਪਣੇ ਜਿਹੜਾ ਮੈਂ ਆਪਣੀ ਪਈ ਇਸ ਵੱਲ ਬੰਦਾ ਕਿਤੇ ਜੁੜ ਜਾਏ, ਆਪਣਾ ਅੱਗਾ ਸਵਾਰ ਲੈ। ਹਜ਼ੂਰ ਨੇ ਤਨਾਸਰੀ ਰਾਗ ਚ ਇੱਕ ਸ਼ਬਦ ਕਿਹਾ, ਅਬ ਮੈਂ ਕੌਣ ਉਪਾਉ ਕਰੂੰ, ਮੈਂ ਆਪਣੀ ਪਈ, ਆਪਣੇ ਬਾਰੇ ਹੁਣ ਮੈਂ ਸੋਚਣ ਲੱਗਾ। ਤੇ ਆਪਣੇ ਬਾਰੇ ਬੰਦਾ ਵੱਡਿਆਂ ਭਾਗਾਂ ਵਾਲਾ, ਜਿਹੜਾ ਆਪਣੇ ਬਾਰੇ ਸੋਚਦਾ ਨਹੀਂ ਪਿਆਰਿਓ, ਇਹ ਦੂਜਿਆਂ ਬਾਰੇ ਸੋਚਦਾ ਸੋਚਦੀ ਤੁਰ ਪੈਂਦਾ। ਆਪਣੇ ਲਈ ਕੀ ਸੋਚਿਆ? ਪੁੱਤਰਾਂ ਧੀਆਂ ਲਈ, ਸੰਤਾਨ ਲਈ, ਰਿਸ਼ਤੇਦਾਰਾਂ ਲਈ ਬਹੁਤ ਕੁਝ ਸੋਚਿਆ, ਇਸ ਸਰੀਰ ਲਈ ਵੀ ਬਹੁਤ ਕੁਝ ਸੋਚਿਆ, ਪਰ ਜਿਹੜਾ ਆਪਣਾ ਪਰਮ ਆਪਾ ਸੀ, ਜਿਹਨੂੰ ਆਪਾਂ ਆਤਮਾ ਕਹਿੰਦੇ ਹਾਂ, ਰੂਹ ਕਹਿੰਦੇ ਹਾਂ, ਜਿੰਦ ਕਹਿੰਦੇ ਹਾਂ, ਉਸ ਵਿਚਾਰੀ ਲਈ ਕੀ ਸੋਚਿਆ? ਹਜ਼ੂਰ ਨੇ ਕਿਹਾ ਮੈਨੂੰ ਆਪਣੀ ਪੈ ਗਈ ਕਿ ਅਬ ਮੈਂ ਕੌਣ ਉਪਾਉ ਕਰੂੰ, ਜੇ ਵਿਦ ਮਨ ਕੋ ਸੰਸਾ ਚੁੱਕੈ ਭਵ ਨਿਧ ਪਾਰ ਪਰੋਂ, ਮੈਂ ਪਾਰ ਹੋ ਸਕਾਂ ਜਨਮ ਪਾਏ ਕੱਛ ਭਲੋ ਨਾ ਕੀਨੋ, ਮੈਂ ਆਪਣੀ ਪਈ। ਮੈਂ ਗਿਣਤੀ ਕਰ ਰਿਹਾ ਕਿ ਆਪਣੀ ਜ਼ਿੰਦਗੀ ਦੇ ਦਿਨ ਜਦੋਂ ਮੈਂ ਗਿਣਨਾ, ਤੇ ਕੋਈ ਦਿਨ ਐਸਾ ਨਹੀਂ ਜਿੱਦਣ ਮੈਂ ਕਿਸੇ ਦਾ ਭਲਾ ਕੀਤਾ ਹੋਵੇ। ਜਨਮ ਪਾਏ ਕਛ ਭਲੋ ਨਾ ਕੀਨੋ, ਤਾਂ ਤੇ ਅਧਿਕ ਡਰੂੰ, ਮਨ ਬਚ ਕਰਮ ਹਰ ਗੁਣ ਨੀ ਗਾਏ ਯਹ ਜੀ ਸੋਚ ਧਰੂੰ, ਕਦੀ ਵੀ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਪਰਮਾਤਮਾ ਤੈਨੂੰ ਗਾਇਆ ਨਹੀਂ, ਯਹ ਜੀ ਸੋਚ ਧਰੂੰ। ਵੀ ਆਖਰ ਮਹਾਰਾਜ ਕੀਰਤਨ ਸੁਣਿਆ, ਕਥਾ ਸੁਣੀ, ਕਥਾ ਕੀਤੀ, ਪਾਠ ਕੀਤਾ, ਕਹਿਣ ਲੱਗੇ ਕੀਤਾ ਤੇ ਸਭ ਕੁਝ ਹੀ, ਪਰ ਕਰਕੇ ਜਿਹੜਾ ਅੰਦਰ ਖੇਡ ਪੈਦਾ ਹੋਣੀ ਸੀ ਉਹ ਤੇ ਇੱਕ ਦਿਨ ਵੀ ਨਹੀਂ ਮਾਣੀ। ਗੁਰਮਤ ਸੁਣ ਕੱਛ ਗਿਆਨ ਨਾ ਉਪਜਿਓ, ਮੈਂ ਆਪਣੀ ਪਈ। ਗੁਰਮਤ ਸੁਣੀ, ਬਾਣੀ ਸੁਣੀ, ਵਿਚਾਰ ਸੁਣੀ, ਪਰ ਅੰਦਰ ਗਿਆਨ ਨਹੀਂ ਪੈਦਾ ਹੋਇਆ। ਗਿਆਨ ਦਾ ਅਰਥ ਕਿ ਜ਼ਿੰਦਗੀ ਵਿੱਚ ਉਹ ਚੀਜ਼ ਟੁੱਕ ਜਾਏ। ਤੇ ਅੱਜ ਜਿਨ੍ਹਾਂ ਲਾਲਾਂ ਨੂੰ ਸਮੁੱਚਾ ਸਿੱਖ ਜਗਤ ਨਮਸਕਾਰ ਕਰਦਾ ਭਾਈ, ਉਹ ਗਿਆਨੀ, ਉਹ ਬ੍ਰਹਮ ਗਿਆਨੀ ਨੇ। ਕਿਉਂਕਿ ਅੱਜ ਦੇ ਦਿਨ ਸੰਬੰਧੀ ਜ਼ਰੂਰ ਮੈਂ ਆਰੰਭ 'ਚ ਕਿਹਾ ਸੀ ਭਾਵੇਂ ਐਤਵਾਰ ਵਿਚਾਰ ਕਰਾਂਗੇ, ਸਮਰਪਿਤ ਹੈ ਦਿਨ, ਪਰ ਅੱਜ ਗੱਲ ਕਰਨੀ ਜ਼ਰੂਰੀ ਸੀ। ਉਹਨਾਂ ਦੀ ਉਮਰ ਕਿਤਨੀ ਹੈ ਅਤੇ ਉਹਨਾਂ ਦੀ ਸੁਰਤ ਕਿੰਨੀ ਉੱਚੀ ਹੈ। ਇੱਥੇ ਕੇਸ ਚਿੱਟੇ ਹੋ ਜਾਂਦੇ ਨੇ, ਸੁਰਤ ਕਾਲਖ ਵਿੱਚ ਡੁੱਬੀ ਰਹਿੰਦੀ ਹੈ, ਪਰ ਉਹਨਾਂ ਦੇ ਦਾੜੇ 'ਤੇ ਤਾਂ ਕੇਸ ਵੀ ਨਹੀਂ ਸੁਣਾਏ, ਪਰ ਸੁਰਤ ਉੱਜਲ ਹੋ ਚੁੱਕੀ ਸੀ। ਉਹ ਕਰੋੜਾਂ ਸਾਲ ਜੀਣ ਦੇ ਇੱਛੁਕ ਨਹੀਂ, ਕਿਉਂਕਿ ਉਮਰ ਸਭ ਤੋਂ ਵੱਧ ਪਿਆਰੀ ਹੈ, ਸਵਾਸ ਬੰਦੇ ਨੂੰ ਸਭ ਤੋਂ ਵੱਧ ਪਿਆਰੇ ਨੇ। ਅਕਸਰ ਅਸੀਂ ਕਹਿੰਦੇ ਹਾਂ ਕਿ ਜਾਨ ਹੈ ਤੇ ਜਹਾਨ ਹੈ, ਇਹੀ ਤਾਂ ਗੱਲ ਉਹਨਾਂ ਨੂੰ ਕਹੀ। ਆ ਨਿਆਣੇ ਨੂੰ ਜ਼ਰੂਰ ਪਕੜਿਆ ਕਰੋ, ਇਹ ਵਾਹਿਗੁਰੂ ਕਿਰਪਾ ਕਰੇ ਸੰਗਤ ਦੀ ਬਿਰਤੀ ਤੋੜਦੇ ਆ। ਆਪਾਂ ਕਹਿੰਦੇ ਹਾਂ ਜਾਨ ਹੈ ਤੇ ਜਹਾਨ ਹੈ, ਕਹਿੰਦੇ ਹਾਂ ਕੋਈ ਗੱਲ ਨਹੀਂ ਕਿ ਜਾਨ ਬਚਾਓ, ਬਾਕੀ ਸਭ ਕੋਈ ਦਾਅ ਤੇ ਲੱਗ ਜਾਏ। ਉਹਨਾਂ ਕਿਹਾ ਇਮਾਨ ਹੈ ਤੇ ਜਾਨ ਹੈ, ਜੇ ਇਮਾਨ ਨਹੀਂ ਤੇ ਜਾਨ ਦਾ ਕੋਈ ਲਾਭ ਨਹੀਂ, ਧਰਮ ਹੈ ਤੇ ਜਾਨ ਹੈ। ਉਹਨਾਂ ਮਹਾਂਪੁਰਖਾਂ ਦੀ ਆਰਬਲਾ ਕਿਤਨੀ ਕੁ ਹੈ। ਤੇ ਇੱਥੇ ਹੋਰ ਅਰਜ਼ ਕਰਦਿਆਂ, ਬਾਹਰ ਦੀ ਉਮਰ ਦਾ ਕੋਈ ਸੰਬੰਧ ਨਹੀਂ, ਅੰਦਰ ਦੀ ਸੁਰਤ ਦੀ ਤੇ ਅੰਦਰ ਦੀ ਦ੍ਰਿੜਤਾ ਦਾ ਨਾਮ ਹੀ ਜੀਵਨ ਹੈ। ਸ਼ੇਖ ਸਾਦੀ ਨੇ ਬੜੇ ਸੋਹਣੇ ਸ਼ਬਦ ਕਹਿ ਸਨ, ਕਹਿਣ ਲੱਗੇ ਤਾਵੰਗਰੀ ਬਾ ਦਿਲ ਅਸਤ ਨਾ ਬਾਮਾਲ, ਜੇ ਕਿਸੇ ਕੋਲ ਚੋਖੇ ਰੁਪਈਏ ਨੇ ਮਤ ਸਮਝੋ ਬੜਾ ਅਮੀਰ ਏ। ਅਮੀਰੀ ਦਾ ਸੰਬੰਧ ਲੋਕਰ ਚ ਪਏ ਹੋਏ ਰੁਪਈਆਂ ਨਾਲ ਨਹੀਂ, ਰਮੀਰੀ ਦਾ ਸੰਬੰਧ ਤਾਂ ਬੰਦੇ ਦੇ ਦਿਲ ਨਾਲ, ਹੱਥੋਂ ਕਿੰਨੇ ਕੁ ਛੱਡ ਸਕਦਾ ਹੈ। ਤਾਵੰਗਰੀ ਬਾ ਦਿਲ ਅਕਸ ਨਾ ਬਾਮਾਲ, ਬਾਜ਼ੁਰਗੀ ਬਾ ਅਕਲ ਅਸਤ ਨਾ ਬਾ ਸਾਲ, ਬੁਢੇਪਾ ਬਜ਼ੁਰਗੀ ਸਾਲਾਂ ਦੀ ਗਿਣਤੀ ਦਾ ਨਾਮ ਨਹੀਂ, ਬਜ਼ੁਰਗੀ ਤਾਂ ਅੰਦਰ ਵਾਲੀ ਅਕਲ ਦਾ ਨਾਮ ਹੈ, ਅੰਦਰ ਵਾਲੀ ਸੁਰ ਦਾ ਨਾਮ ਹੈ। ਉਹਨਾਂ ਮਹਾਂਪੁਰਖਾਂ ਦੇ ਸਾਹਮਣੇ ਜਿੰਦ ਸੀ, ਉਮਰ ਸੀ, ਦੁਨੀਆਂ ਦਾ ਹਰ ਸੁੱਖ ਸੀ, ਤੇ ਉਹ ਸ਼ਬਦ ਬੜੀ ਸੋਹਣੀ ਬਰੀਕੀ ਨਾਲ ਡਾਕਟਰ ਬਲਬੀਰ ਸਿੰਘ ਉਹਨਾਂ ਨੇ ਲੰਮੀ ਨਦਰ 'ਚ ਦੋ ਚੈਪਟਰ ਲਿਖੇ ਨੇ, ਪਰ ਉਹ ਬਹੁਤ ਟੇਕ ਕੇ ਪੜ੍ਹਨ ਵਾਲੇ ਨੇ। ਇੱਕ ਆਬਦਾਰ ਮੋਤੀ ਤੇ ਦੂਜੀ ਸੱਚ ਦੀ ਸੂਰਤ। ਉਹਦੇ 'ਚ ਲਿਖਦੇ ਨੇ ਕਿ ਮਹਾਂਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਗ੍ਰੰਥ ਹੈ। ਬੜੇ ਉਹਦੇ ਵਿੱਚ ਸ਼ਲੋਕ ਨੇ, ਕਹਿਣ ਲੱਗੇ ਉਹਦੇ ਵਿੱਚ ਵਿਆਸ ਨੇ ਗੱਲ ਕਹੀ ਸੀ ਧਰਮ ਦੀ ਪਰਿਭਾਸ਼ਾ ਦਿੰਦਿਆਂ ਕਿ ਕਾਮਨਾ ਕੇ ਲੀਏ, ਲੋਭ ਕੇ ਲੀਏ, ਸਰੀਰ ਕੇ ਲੀਏ, ਤਿੰਨ ਸ਼ਬਦ ਕਹਿ, ਕਾਮਨਾ ਲਈ, ਲੋਭ ਲਈ, ਸਰੀਰ ਲਈ ਕਦੀ ਬੰਦਾ ਧਰਮ ਨਾ ਤਿਆਗੇ, ਕਿਉਂਕਿ ਧਰਮ ਸੱਤ ਹੈ, ਬਾਕੀ ਸਭ ਕੁਝ ਅਸੱਤ ਹੈ। ਕਹਿੰਦਾ ਉਹ ਸਿਰਫ ਲਿਖ ਕੇ ਦੇ ਗਏ। ਉਹ ਕਹਿੰਦੇ ਹਿੰਦੁਸਤਾਨ ਦੇ ਲੋਕੋ, ਸਦੀਆਂ ਤੱਕ ਤੁਸੀਂ ਇਸ ਗ੍ਰੰਥ ਦੀ, ਇਸ ਸਲੋਕ ਦੀ ਵਿਆਖਿਆ ਕਰੀ ਗਏ ਕਿ ਕਾਮਨਾ ਕੇ ਲੀਏ, ਲੋਭ ਕੇ ਲੀਏ, ਸਰੀਰ ਕੇ ਲੀਏ ਧਰਮ ਮਤ ਤਿਆਗੋ। ਧਰਮ ਨਿੱਤਿਆ ਹੈ, ਸੰਸਾਰ ਅਨਿੱਤਿਆ ਹੈ, ਇਹਨੇ ਸਦਾ ਰਹਿਣਾ ਹੈ, ਸੰਸਾਰ ਨੇ ਬਿਣਸ ਜਾਣਾ। ਕਹਿਣ ਲੱਗੇ ਵਿਆਸ ਦੇ ਪੜੇ ਸਲੋਕਾਂ ਦੀ ਵਿਆਖਿਆ ਬਣਿਆ ਕੀਤੀ, ਪਰ ਅਸਲੀ ਇਹਦੇ ਅਰਥ ਤਾਂ ਸਰਹੰਦ ਦੀਆਂ ਨੀਆਂ ਨੇ ਦੱਸੇ, ਧਰਮ ਕੀ ਹੁੰਦਾ ਹੈ, ਕਿਵੇਂ ਨਿੱਤ ਰਹਿੰਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਚੋਂ ਨਿਕਲੇ ਨੇ। ਸਿਰਫ ਥੋੜੀ ਜਿਹੀ ਬੇਨਤੀ ਅੱਜ ਕਰਨੀ ਹੈ, ਕਿਉਂਕਿ ਹਾਜ਼ਰੀ ਲਵਾਉਣੀ ਬਹੁਤ ਜ਼ਰੂਰੀ ਸੀ, ਤੇ ਕੀਰਤਨ ਵੀ ਮੇਰੀ ਬੇਨਤੀ ਸੀ, ਇਹ ਚਾਹੀਦਾ ਖਾਸ ਕਰਕੇ, ਕਿਉਂਕਿ ਜਿਸ ਦਿਨ ਸੰਗਤ ਆਉਂਦੀ ਹੈ ਵੇਲੇ ਦਾ ਰਾਗ ਹੀ ਪੜਿਆ ਜਾਏ। ਹਜ਼ੂਰ ਤੁਰੇ ਨੇ ਚਮਕੌਰ ਦੀ ਗੜੀ ਚੋਂ ਸਿੰਘਾਂ ਦੀ ਬੇਨਤੀ ਸੁਣ ਕੇ। ਇਹ ਸੀ ਪਿਛਲੇ ਐਤਵਾਰ ਵਿਚਾਰਿਆ ਵੀ ਸੀ, ਭਾਵੇਂ ਇਤਿਹਾਸ ਕਹਿੰਦਾ ਗੁਰਮਤਾ ਕੀਤਾ, ਹੁਕਮ ਕੀਤਾ, ਪੰਥ ਨੇ ਆਹ ਕੁਛ ਕਿਹਾ, ਕੋਈ ਸ਼ੱਕ ਨਹੀਂ ਪੰਚ ਪ੍ਰਧਾਨੀ ਦੀ ਗੱਲ ਤਾਂ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਗਈ ਸੀ। ਜਦੋਂ ਅੰਮ੍ਰਿਤ ਛਕ ਲਿਆ ਫਿਰ ਬਾਕੀ ਗੱਲਾਂ ਕੀ ਰਹਿ ਗਈਆਂ, ਪੰਜਾਂ ਨੂੰ ਕਹਿ ਦਿੱਤਾ ਅੰਮ੍ਰਿਤ ਦਿਓ। ਤੇ ਕਈ ਵਾਰੀ ਜਦੋਂ ਅਸੀਂ ਇਹ ਸ਼ਬਦ ਕਹਿੰਦੇ ਹਾਂ ਗੁਰੂ ਜੀ ਨੂੰ ਆਹ ਹੁਕਮ ਕੀਤਾ, ਫਲਾਣੀ ਤਾਂ ਇਹ ਹੁਕਮ ਕੀਤਾ, ਭਾਈ ਸਿੱਖੋ ਗੁਰੂ ਗੁਰੂ ਹੀ ਹੈ, ਉਹਨੂੰ ਮਤ ਰਾਜਨੀਤੀ ਦੀ ਤਰ੍ਹਾਂ ਸਮਝੋ ਵੀ ਇੰਨੀਆਂ ਵੋਟਾਂ ਪੈ ਗਈਆਂ ਤੇ ਗੁਰੂ ਥੱਲੇ ਆ ਗਿਆ, ਇੰਨਾ ਉੱਤੇ ਹੋ ਗਿਆ, ਨਹੀਂ। ਜੇ ਚੋਜੀ ਪ੍ਰੀਤਮ ਨਾ ਥੱਲੇ ਹੋ ਕੇ ਅੰਮ੍ਰਿਤ ਛਕਦਾ ਤੇ ਕੀ ਉਹ ਗੁਰੂ ਨਹੀਂ ਸੀ? ਗੁਰੂ ਗੁਰੂ ਹੀ ਹੈ, ਉਹਦੇ ਲਈ ਜਿਹੜੀ ਥਾਂ ਹੈ ਨਾ। ਹੁਣ ਭਾਵੇਂ ਅਸੀਂ ਮੱਥਾ ਟੇਕਨੇ ਆ, ਕਈ ਵਾਰੀ ਫਤਿਹ ਬੁਲਾਉਂਦੇ ਹਾਂ, ਫਤਿਹ ਸੰਗਤ ਨੂੰ ਬੁਲਾਈ ਜਾਂਦੀ ਹੈ। ਚੇਤੇ ਰੱਖੋ ਗੁਰੂ ਨੂੰ ਮੱਥੇ ਟੇਕਿਆ ਜਾਂਦਾ ਹੈ, ਗੁਰੂ ਵੱਡਾ ਹੈ, ਪਾਰ ਬ੍ਰਹਮ ਪਰਮੇਸ਼ਰ ਹੈ, ਹਜ਼ੂਰ ਦੇ ਚਰਨਾਂ ਵਿੱਚ ਸਾਹਮਣੇ ਪੁੱਤਰ ਸ਼ਹੀਦ ਨੇ ਦੋ ਸਿੰਘਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਵਰਗੇ ਹਜ਼ਾਰਾਂ ਨੇ, ਤੇਰੇ ਵਰਗਾ ਕੇਵਲ ਤੂੰ ਹੀ ਹੈ, ਸਾਡੇ ਵਰਗੇ ਹਜ਼ਾਰਾਂ ਤੁਸੀਂ ਪੈਦਾ ਕਰ ਸਕਦੇ ਹੋ ਤੇ ਜਿੰਨੇ ਮਰਜ਼ੀ ਅਸੀਂ ਇਕੱਠੇ ਹੋ ਜਾਈਏ, ਤੇਰੇ ਵਰਗਾ ਕੋਈ ਵੀ ਨਹੀਂ ਦੂਜਾ ਆ ਸਕਦਾ। ਹਜ਼ੂਰ ਨੇ ਚਮਕੌਰ ਦੀ ਗੜੀ ਛੱਡੀ, ਪੁੱਤਰਾਂ ਦੀਆਂ ਲਾਸ਼ਾਂ ਦੇ ਕੋਲੋਂ ਨਿਕਲੇ ਤੇ ਇੱਕ ਸ਼ਬਦ ਬੜੇ ਸੋਹਣੇ ਕਵੀ ਨੇ ਕਹਿਣ ਲੱਗੇ, ਰੱਖੀ ਸਾਂਭ ਕੇ ਗੜੀਏ ਚਮਕੌਰ ਦੀਏ, ਇੱਥੇ ਮੇਰੇ ਦੋ ਲਾਡਲੇ ਸ਼ਹੀਦ ਸੁੱਤੇ। ਤੁਰਦਿਆਂ ਰੱਖੀ ਸਾਂਭ ਕੇ ਗੜੀਏ ਚਮਕੌਰ ਦੀਏ, ਇੱਥੇ ਲਾਡਲੇ ਮੇਰੇ ਦੋ ਸ਼ਹੀਦ ਸੁੱਤੇ, ਮੋਏ ਹੋਏ ਵੀ ਜੋ ਮੁਸਕਾਮ ਦੇ ਨੇ, ਇੱਥੇ ਉਹ ਨੇ ਮੇਰੇ ਮੁਰੀਦ ਸੁੱਤੇ। ਮੇਰੇ ਸਿੱਖ, ਆਉਣ ਵਾਲਾ ਇਤਿਹਾਸ ਨਾ ਕਹਿ ਮੈਨੂੰ ਕਿ ਮੈਂ ਸਿੰਘ ਸ਼ਹੀਦ ਕਰਾ ਚੱਲਿਆ, ਮੈਨੂੰ ਭੌਂਦੀ ਦਿਲਦਾਰੀ ਏ ਖਾਲਸੇ ਦੀ, ਤਾਂ ਹੀ ਅਜੀਤ ਜੁਝਾਰ ਕੋਲ ਬਿਠਾ ਚੱਲਿਆ। ਆਉਣ ਵਾਲਾ ਇਤਿਹਾਸ ਨਾ ਕਹਿ ਮੈਨੂੰ ਕਿ ਮੈਂ ਸਿੰਘ ਸ਼ਹੀਦ ਕਰਾ ਚੱਲਿਆ, ਮੈਨੂੰ ਭੌਂਦੀ ਦਿਲਦਾਰੀ ਏ ਖਾਲਸੇ ਦੀ, ਤਾਂ ਹੀ ਅਜੀਤ ਜੁਝਾਰ ਕੋਲ ਬਿਠਾ ਚੱਲਿਆ। ਮੈਂ ਆਪਣੇ ਪੁੱਤਰ ਕੋਲ ਬਿਠਾ ਕੇ ਤੁਰਿਆ ਵਾਂ, ਚੋਜੀ ਪ੍ਰੀਤਮ ਇੱਥੋਂ ਤੁਰਦੇ ਨੇ ਤੇ ਮਾਛੀਵਾੜੇ ਦਾ ਜੰਗਲ, ਉਹ ਟਿੰਡ ਦਾ ਸਰਾਣਾ ਤੇ ਉਹ ਜੰਡ ਅੱਜ ਵੀ ਖਲੋਤਾ ਹੈ, ਤੇ ਉਹ ਕਿੰਨੀ ਕਕਰੀਲੀ ਅੱਜ ਕੱਲ ਹੱਡੀਆਂ ਨੂੰ ਚੀਰਦੀ ਸੀ ਹਵਾ, ਉਸ ਠੰਡੀ ਹਵਾ ਚ ਬਾਜ ਨਹੀਂ, ਤਾਜ ਨਹੀਂ, ਜੋੜਾ ਨਹੀਂ, ਘੋੜਾ ਨਹੀਂ, ਕਲਗੀ ਤੇ ਤੋੜਾ ਵੀ ਨਹੀਂ। ਉਹ ਵੀ ਦਿਆ ਭਾਈ ਸੰਗਤ ਸਿੰਘ ਉਹਨਾਂ ਨੂੰ ਕੁਛ ਨਹੀਂ, ਕੀ ਹੈ ਗੁਰੂ ਗੋਬਿੰਦ ਸਿੰਘ ਦੇ ਸੀਨੇ ਵਿੱਚ ਉਸ ਅਕਾਲ ਪੁਰਖ ਦੀ ਉਹ ਚਿੰਗਾਰੀ ਜਿਹੜੀ ਸਦੀਵ ਕਾਲ ਲਈ ਪ੍ਰਜਵਲਿਤ ਹੈ, ਬੁੱਝੀ ਨਹੀਂ ਤੇ ਨਾ ਬੁੱਝੇਗੀ। ਉੱਥੇ ਜਿਹੜੇ ਸ਼ਬਦ ਕਹੇ ਉਹ ਅਸੀਂ ਪੜ੍ਹਦੇ ਹਾਂ, ਖਿਆਲ ਪਾਤਸ਼ਾਹੀ ਦਸਵੀਂ, ਹਜ਼ੂਰ ਦੇ ਬਚਨ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਪਰ ਇੱਥੇ ਮੁਰੀਦ ਨੇ ਰੰਚਕ ਮਾਤਰ ਇਹ ਨਹੀਂ ਕਿਹਾ ਕਿ ਵਾਹਿਗੁਰੂ ਨੂੰ ਕਿਹੋ ਵੀ ਮੇਰੇ ਨਾਲ ਆਹ ਕੁਝ ਵਾਪਰਿਆ, ਮੈਂ ਆਹ ਕੁਝ ਖੰਡਾਇਆ। ਇੱਕੋ ਗੱਲ ਕਹੀ ਗੁਰਮੁਖੋ, ਉੱਥੇ ਜ਼ਮੀਨ ਤੇ ਪੈ ਕੇ ਵੀ, ਟਿੰਡ ਦਾ ਸਰਾਣਾ ਕਰਕੇ ਵੀ ਇੱਕੋ ਗੱਲ ਕਹੀ, ਮੇਰੇ ਅਕਾਲ ਪੁਰਖ ਮੈਂ ਤੇਰਾ ਮੁਰੀਦ, ਹਰ ਇੱਕ ਚੀਜ਼ ਨੂੰ ਸਵੀਕਾਰਾਂਗਾ, ਬਸ ਇੱਕ ਕਿਰਪਾ ਕਰੀ ਮੇਰੇ ਅੰਦਰ ਦਾ ਖੇੜਾ ਇਹ ਮੌਜੂਦ ਰਹੇ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦੇ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਈ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਹਜ਼ੂਰ ਮਾਛੀਵਾੜੇ, ਫਿਰ ਇਹਦੀ ਵਿਚਾਰ ਕਿਸੇ ਦਿਨ ਆਪਾਂ ਕਰ ਲਾਂਗੇ। ਉਜਰ ਅੱਜ ਦੇ ਦਿਨ, ਵੈਸੇ ਉੱਥੇ ਤਾਂ ਦਿਨ ਨਿਕਲ ਚੁੱਕਾ ਹੈ ਜੋ ਆਪਾਂ ਅੱਜ ਮਨਾ ਰਹੇ ਹਾਂ, ਗੁਰੂ ਕੇ ਲਾਲ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ, ਨੀਆਂ ਚ ਚਿਣੇ ਨੇ, ਬੇਹੋਸ਼ ਹੋਏ ਨੇ, ਇਤਿਹਾਸ ਕਹਿੰਦਾ ਹੋਸ਼ ਵਿੱਚ ਲਿਆਂਦੇ ਗਏ, ਫਿਰ ਭੇਜੇ ਗਏ ਬੁਰਜ ਤੇ, ਪਰ ਅੱਜ ਦੇ ਦਿਨ ਉਹਨਾਂ ਨੂੰ ਜਿਬਾ ਕੀਤਾ ਗਿਆ ਹੈ। ਸ਼ਾਸਲ ਬੇਗ ਤੇ ਵਾਸਲ ਬੇਗ ਸਮਾਣੇ ਵਾਲਿਆਂ ਨੇ ਦੋਨਾਂ ਲਾਲਾਂ ਨੂੰ ਆਪਣੀਆਂ ਲੱਤਾਂ ਥੱਲੇ ਰੱਖ, ਹੱਥਾਂ ਨਾਲ ਘੁੱਟ ਕੇ ਪਕੜ, ਉਹਨਾਂ ਨੂੰ ਜਿਬਾ ਕੀਤਾ। ਪਰ ਜਾਣ ਤੋਂ ਪਹਿਲਾਂ ਉਹ ਸ਼ਬਦ ਕਹਿ ਗਏ ਕਿ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸ਼ੈਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਣਾ ਸੁਣ ਲੋ ਜ਼ਰਾ ਦਿਲ ਕੇ ਕਾਨ ਸੇ, ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ੁਬਾਨ ਸੇ। ਸ਼ਹੀਦ ਹੋਏ ਤੇ ਉੱਥੇ ਹਜ਼ੂਰ ਦਾ ਹਜ਼ੂਰੀ ਕਵੀ ਸੈਨਾਪਤ, ਉਹਨੇ ਗੁਰੂ ਸ਼ੋਭਾ ਚ ਸ਼ਬਦ ਲਿਖਿਆ, ਕਹਿਣ ਲੱਗੇ ਧੰਨ ਧੰਨ ਗੁਰਦੇਵ ਸੁੱਤ, ਧੰਨ ਗੁਰੂ ਗੋਬਿੰਦ ਸਿੰਘ ਤੇਰੇ ਪੁੱਤਰ, ਧੰਨ 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 ਗੁਰਦੇਵ ਸੁੱਤ, ਤਨ ਕੋ ਲਾਭ ਲੋਭ ਨਾ ਕੀਨ, ਜਿਨ੍ਹਾਂ ਨੇ ਤਨ ਬਚਾਉਣ ਲਈ ਕੋਈ ਲਾਲਚ ਨਹੀਂ ਕੀਤਾ। ਕਹਿਣ ਲੱਗੇ ਲੋਕ ਕਹਿੰਦੇ ਪਏ ਨੇ ਕਿ ਸਰਹੰਦ ਵਿੱਚ ਜਿਬਾਂ ਕਰ ਦਿੱਤੇ, ਕਹਿੰਦੇ ਨੇ ਮੈਨੂੰ ਪੁੱਛ ਕੇ ਦੇਖੋ ਤਨ ਇੱਥੇ ਪਏ ਨੇ, ਅੰਦਰ ਵਾਲੇ ਸਾਹਿਬਜ਼ਾਦੇ ਤਾਂ ਦਾਦੇ ਦੀ ਗੋਦ ਵਿੱਚ ਜਾ ਬੈਠੇ ਨੇ। ਉਹ ਕਹਿੰਦਾ ਜਿੰਨਾ ਜਸ ਦਾਦੇ ਦਾ ਹੋਇਆ ਉਹਨਾਂ ਪੋਤਿਆਂ ਦਾ ਹੋਇਆ। ਤਨ ਤਨ ਗੁਰਦੇਵ ਸੁੱਤ, ਤਨ ਕੋ ਲਾਭ ਲੋਭ ਨਾ ਕੀਨ। ਕਹਿਣ ਲੱਗੇ ਫਿਰ ਕੀਤਾ ਕਿ ਧਰਮ ਕੱਲ ਮੋਹ ਰੱਖੈ ਦਾਦੇ ਕੋ ਜਸਲੀਨ। ਦਾਦੇ ਵਰਗਾ ਉਹਨਾਂ ਨੇ ਜਸ ਲਿਆ। ਹਿੰਦੀ ਵਿੱਚ ਕਵੀ ਸੀ ਮੈਥਲੀ ਸ਼ਰਨ ਗੁਪਤ, ਉਹਨੇ ਹਜ਼ੂਰ ਦੇ ਬਾਰੇ ਇੱਕ ਕਿਤਾਬ ਲਿਖੀ ਸੀ। ਜਦੋਂ ਸਰਹੰਦ ਦੀਆਂ ਨੀਹਾਂ ਦੀ ਗੱਲ ਕਰਦਾ ਨਾ, ਉਹ ਕਹਿੰਦਾ ਹਿੰਦੂ ਵਾਸੀਓ ਜਿਸ ਕੁਲ ਜਾਤ ਦੇਸ਼ ਕੇ ਬੱਚੇ ਦੇ ਸਕਤੇ ਹੈ ਯੂੰ ਬਲੀਦਾਨ। ਵਕਤੀ ਤੌਰ ਤੇ ਸਮਝੋ ਵੀ ਇਹ ਦੱਬ ਗਏ, ਇਹ ਕੁਚਲੇ ਗਏ, ਇਹ ਖਤਮ ਹੋ ਗਏ। ਕਹਿੰਦਾ ਮੈਂ ਸਾਹਿਤਕਾਰ ਹਾਂ, ਕਵੀ ਹਾਂ, ਪਰ ਮੈਂ ਤੁਹਾਨੂੰ ਸੱਚ ਕਹਿੰਦਾ ਕਿ ਜਿਸ ਕੁਲ ਜਾਤ ਦੇਸ਼ ਕੇ ਬੱਚੇ ਦੇ ਸਕਤੇ ਹੈ ਯੂੰ ਬਲੀਦਾਨ, ਉਸਕਾ ਵਰਤਮਾਨ ਕੁਛ ਵੀ ਹੋ ਪਰ ਭਵਿਸ਼ਯ ਹੈ ਮਹਾ ਮਹਾਨ। ਉਹਦਾ ਆਉਣ ਵਾਲਾ ਭਵਿੱਖ ਕਦੀ ਧੁੰਦਲਾ ਨਹੀਂ ਹੁੰਦਾ। ਉਹਨਾਂ ਲਾਲਾਂ ਨੂੰ ਅਸੀਂ ਅੱਜ ਮੱਥਾ ਟੇਕਨੇ ਪਏ ਹਾਂ। ਧੰਨ ਧੰਨ ਮਾਤਾ ਗੁਜਰੀ ਜੀ, ਧੰਨ ਧੰਨ ਬਾਬਾ ਸਾਹਿਬ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਸਾਹਿਬ ਬਾਬਾ ਫਤਿਹ ਸਿੰਘ ਜੀ, ਉਹਨਾਂ ਦਾ ਅੱਜ ਸ਼ਹਾਦਤ ਵਾਲਾ ਦਿਨ ਹੈ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ ਸਾਨੂੰ ਸਭ ਨੂੰ ਸਮੱਤ ਬਖਸ਼ੇ। ਅਗਲੇ ਸ਼ਲੋਕ ਦੀ ਵਿਚਾਰ, ਪਰਮਾਤਮਾ ਰੱਬ ਬੋਲ ਕੇ ਕਹਿੰਦਾ ਫਰੀਦ ਤੂੰ ਮੇਰਾ ਬਣ, ਮੈਂ ਸਾਰਾ ਜਹਾਨ ਤੇਰਾ ਬਣਾ ਦਿਆਂਗਾ, ਪਰ ਮੇਰਾ ਤਾਂ ਬਣੇਗਾ ਜੇ ਅੰਦਰ ਦੀ ਸਫਾਈ ਕਰੇਗਾ। ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖੁਰ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਇਹ ਕੱਲ੍ਹ ਨੂੰ ਆਪਾਂ ਵਿਚਾਰਾਂਗੇ। ਸਾਧ ਸੰਗਤ ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ।